श्री वाहिगुरु साहिब जी राग गौड़ी चेती बाणी नाम दियो जियो की एक ओंकार सतगुर प्रसाद देवा पाहन तारियरे राम कहत जन कस न तरे रहाओ तारिले गण का बिन रूप गुबजा ब्याद अजामल तारियले चरण बाधक जन त्यो मुक्त पय हाँ बाल बाल जिन राम कहे दासी सुत जन बिदर सुदमा उग्र सैन कौ राज दिए जपहीन तपहीन कुलहीन क्रमहीन नामे के स्वामी ते उतरे
रंग सत्कार योग सतगुरु पातशाह जी दे साजे निवाजी सत्संग जी पवित्र बाणी की विचार परंत पहलू मन एकाग्र करने सतगुरदेव पातशाह जी का बख्शिश किया हुआ गुरमंत्र सारे गुरमुख प्यारे माई भाई प्यार ਅਤੇ ਸਤਿਕਾਰ ਸਹਿਤ ਉਚਾਰਨਾ ਕਰੋ ਸਾਰੇ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਵਾਰ ਫਿਰ ਆਖੋ
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਰਾਹੀਂ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰਦੇ ਹਨ
ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜਿਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ
ਚੇਤੀ ਗੌੜੀ ਦੀ ਜਾਤੀ ਹੈ ਗੌੜੀ ਰਾਗ ਹੈ ਨਾਮਦੇਵ ਜੀ ਦੀ ਪਾਵਨ ਬਾਣੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਮੰਗਲ ਲਿਖਿਆ ਹੈ ਜੋ ਇੱਕ ਹੈ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿੱਤੇ ਚੱਲਦੀ ਹੈ ਜੋ ਸਤ ਸਰੂਪ ਹੈ ਗੁਰ ਵੱਡਾ ਹੈ ਪ੍ਰਸਾਦ ਕਿਰਪਾ ਰੂਪ ਹੈ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅੱਗੇ ਨਾਮਦੇਵ ਜੀ ਪਵਿੱਤਰ ਬਾਣੀ ਉਚਾਰਨ ਕਰਦੇ ਹਨ।
ਦੇਵਾ ਪਾਹਨ ਤਾਰੀਅਲੇ,
ਪਵਿੱਤਰ ਬਾਣੀ ਵਿੱਚ ਅਨੇਕ ਥਾਵਾਂ ਤੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਨੇਕ ਤਰਲੇ ਬੇਨਤੀਆਂ ਮਿੰਨਤਾਂ ਜੋ ਭਗਤ ਜਨਾਂ ਨੇ ਪਰ ਗੁਰੂ ਸਾਹਿਬਾਨ ਨੇ ਕੀਤੀਆਂ ਹਨ ਉਹ ਤੁਸੀਂ ਇਸ ਬਾਣੀ ਚ ਪੜ੍ਹ ਸਕਦੇ ਹੋ। ਕਦੇ ਜੇ ਸਦਨਾ ਜੀ ਅਕਾਲ ਪ੍ਰਦੇਸ਼ ਪਾਪਾ ਪਰਮੇਸ਼ਵਰ ਦੇ ਸਮਕਸ਼ ਬੇਨਤੀ ਕਰਦੇ ਨੇ ਤਾਂ ਉਹ ਨਿਰੰਕਾਰ ਨੂੰ ਕੁਝ ਉਹਨਾਂ ਲੋਕਾਂ ਦੇ ਨਾਮ ਲੈ ਕੇ ਦੱਸਦੇ ਨੇ ਜਿਨ੍ਹਾਂ ਦਾ ਨਿਸਤਾਰਾ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਹੈ। ਉਹ ਆਪਣੀ ਬਾਣੀ ਵਿੱਚ ਅਜਿਹਾ ਜ਼ਿਕਰ ਕਰਦੇ ਨੇ ਕਿਹਾ ਨਿਰੰਕਾਰ ਨਿਰਪ ਕੰਨਿਆ ਦੇ ਕਾਰਨ ਇੱਕ ਭਇਆ ਭੇਖ ਥਾਰੀ, ਕਾਮਾਰਥੀ ਸਵਾਰਥੀ ਵਾਹ ਕੇ ਪੈਠ ਸਵਾਰੀ, ਤਬ ਗੁਣ ਕਹਾ ਜਗਤ ਬੁਰਾ ਜੋ ਕਰਮ ਨ ਨਸੈ, ਸਿੰਘ ਸਰਨ ਕਤ ਜਾਈਐ ਜਬ ਜੰਬ ਕੋ ਨਸੈ, ਏਕ ਬੂੰਦ ਜਲ ਕਾਰਣ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨਕਾਮ ਨ ਆਵੈ। ਅਜਿਹੀਆਂ ਬੇਨਤੀਆਂ ਅਜਿਹੇ ਲੋਕਾਂ ਦੀ ਗੱਲਾਂ ਕਿਤੇ ਗੁਰਦੇਵ ਜੀ ਕਹਿੰਦੇ ਸੁਣ ਸਾਖੀ ਜਪ ਮਨ ਪਿਆਰ ਅਜਾ ਮਨ ਉਦਰਿਆ ਕਹਿ ਏਕ ਬਾਰ, ਉਹਨਾਂ ਲੋਕਾਂ ਦੇ ਮਿਸਾਲਾਂ ਦੇ ਦੇਖੇ ਗੁਰੂ ਪਾਤਸ਼ਾਹ ਨੇ ਨਾਮ ਜਪਣ ਲਈ ਮਨੁੱਖਤਾ ਨੂੰ ਪ੍ਰੇਰਿਆ ਹੈ। ਅੱਜ ਨਾਮਦੇਵ ਜੀ ਦਾ ਅਜਿਹਾ ਸ਼ਬਦ ਹੈ ਜਿਸ ਵਿੱਚ ਉਹ ਈਸ਼ਵਰ ਦੀ ਵਡਿਆਈ ਕਰਦੇ ਹਨ। ਕੁਝ ਲੋਕਾਂ ਦੇ ਨਾਮ ਲੈਂਦੇ ਨੇ, ਕਿਹਾ ਨਿਰੰਕਾਰ ਨੂੰ ਫਲਾਣੇ ਨੂੰ ਤਾਰਿਆ ਹੈ, ਫਲਾਣੇ ਨੂੰ ਤਾਰਿਆ ਹੈ, ਤੇ ਕੀ ਤੇਰਾ ਨਾਮ ਜਪਣ ਵਾਲਾ ਨਹੀਂ ਤਰੇਗਾ। ਤਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਨੇ ਦੇਵਾ ਪਾਹਨ ਤਾਰੀ ਅਲੇ। ਇਸ ਦੀ ਪੁਰਾਤਨ ਸਾਖੀ ਮਹਾਂਪੁਰਸ਼ ਕਿਉਂ ਸੁਣਾਇਆ ਕਰਦੇ ਸਨ ਕਿ ਉਦੈਪੁਰ ਦੇ ਨਜ਼ਦੀਕ ਇੱਕ ਮੰਦਰ ਹੈ ਜਿਸ ਵਿੱਚ ਵਿਸ਼ਨੂੰ ਦੀ ਚਤੁਰਭੁਜਾਂ ਵਾਲੀ ਮੂਰਤੀ ਹੈ, ਔਰ ਉਦੈਪੁਰ ਦਾ ਰਾਜਾ ਰੋਜ਼ਾਨਾ ਉਸ ਮੰਦਰ ਵਿੱਚ ਸ਼ਾਮ ਦੇ ਸਮੇਂ ਆਰਤੀ ਦੇ ਸਮੇਂ ਆਉਂਦਾ ਹੈ ਤੇ ਆ ਕੇ ਇੱਕ ਮਾਲਾ ਸਿਹਰਾ ਭੇਟ ਕਰਦਾ ਹੈ। ਜੋ ਪਹਿਲੇ ਦਿਨ ਦਾ ਭੇਟ ਕੀਤਾ ਸਿਹਰਾ ਹੈ ਉਹੀ ਸਿਹਰਾ ਪੰਡਿਤ ਪੁਜਾਰੀ ਦੂਸਰੇ ਦਿਨ ਰਾਜੇ ਨੂੰ ਪ੍ਰਸ਼ਾਦ ਦੇ ਤੌਰ ਤੇ ਉਹੀ ਸਿਹਰਾ ਪਹਿਨਾ ਦਿੰਦਾ। ਅੱਜ ਸਮਾਂ ਥੋੜਾ ਲੇਟ ਹੋ ਗਿਆ, ਰਾਜਾ ਨਾ ਆਇਆ, ਬ੍ਰਾਹਮਣ ਨੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਆਪ ਉਹ ਮਾੜਾ ਉਤਾਰੀ ਤੇ ਆਪਣੇ ਗਲੇ ਚ ਪਾ ਲਈ, ਆਪਣੇ ਕੰਮ ਕਾਜ ਵਿੱਚ ਰੁੱਝ ਗਿਆ। ਰਾਜੇ ਦੇ ਆਉਣ ਦਾ ਪਤਾ ਚੱਲਿਆ, ਰੱਥ ਦੇ ਪਹੀਆਂ ਦੀ ਆਵਾਜ਼ ਆਈ, ਬ੍ਰਾਹਮਣ ਨੇ ਜਲਦੀ ਨਾਲ ਆਪਣੇ ਗਲ ਚ ਮਾਲਾ ਉਤਾਰੀ ਤੇ ਭਗਵਾਨ ਦੇ ਗਲ ਚ ਪਾ ਦਿੱਤੀ ਮੂਰਤੀ ਦੇ। ਰਾਜੇ ਨੇ ਆ ਕੇ ਭਗਵਾਨ ਦੀ ਮੂਰਤੀ ਨੂੰ ਨਮਸਕਾਰ ਕੀਤੀ, ਬ੍ਰਾਹਮਣ ਨੇ ਮਾਲਾ ਉਤਾਰੀ ਉਤਾਰ ਕੇ ਰਾਜੇ ਦੇ ਗਲ ਚ ਪਾ ਦਿੱਤੀ, ਕਾਲੀ ਨਾਲ ਆਪਣੇ ਗਲੇ ਚ ਮਾਲਾ ਉਤਾਰਨ ਲੱਗਿਆ ਉਹਦੇ ਦਾੜੇ ਦਾ ਇੱਕ ਰੋਮ ਇੱਕ ਕੇਸ ਉਸ ਮਾਲਾ ਦੇ ਵਿੱਚ ਉਲਝ ਗਿਆ ਤੇ ਉਹਦੇ ਵਿੱਚ ਭਰ ਕੇ ਮਾਲਾ ਦੇ ਵਿੱਚ ਹੀ ਲੈ ਗਿਆ। ਜਦੋਂ ਰਾਜੇ ਨੂੰ ਉਹ ਮਾਲਾ ਪਹਿਨਾਈ ਗਈ, ਰਾਜੇ ਦੇ ਸਾਹਮਣੇ ਉਹ ਪੇਸ ਆਇਆ, ਰਾਜੇ ਨੇ ਸੋਚ ਲਿਆ ਕਿ ਇਹ ਮਾਲਾ ਬ੍ਰਾਹਮਣ ਨੇ ਆਪਣੇ ਗਲੇ ਚ ਉਤਾਰ ਕੇ ਭਗਵਾਨ ਨੂੰ ਪਹਿਰਾਈ। ਰਾਜੇ ਨੇ ਬ੍ਰਾਹਮਣ ਤੋਂ ਸਵਾਲ ਕੀਤਾ ਕਿ ਇਹ ਪੰਡਿਤ ਜੀ ਇੱਕ ਜਵਾਬ ਦਿਓ ਕਿ ਕੀ ਭਗਵਾਨ ਨੂੰ ਧੌਲੇ ਆ ਗਏ ਨੇ? ਤੇ ਬ੍ਰਾਹਮਣ ਜੋ ਹਨੇਰੇ ਚ ਭਗਵਾਨ ਦੀ ਮੂਰਤੀ ਦੇ ਕੋਲੋਂ ਮਾਲਾ ਲਾਹ ਕੇ ਲਿਆਇਆ ਸੀ, ਕਹਿਣ ਲੱਗਾ ਹਾਂ ਭਗਵਾਨ ਨੂੰ ਧੌਲੇ ਆ ਗਏ। ਰਾਜੇ ਨੇ ਇਹ ਸ਼ਬਦ ਕਹਿਣ ਲੱਗਾ ਮੈਂ ਕੱਲ੍ਹ ਆ ਕੇ ਦੇਖਾਂਗਾ। ਬ੍ਰਾਹਮਣ ਨੂੰ ਸੋਚ ਪੈਦਾ ਹੋ ਗਈ, ਮੈਂ ਕੀ ਕਹਿ ਬੈਠਿਆ, ਪੱਥਰ ਦੀ ਮੂਰਤੀਆਂ ਨੂੰ ਕਦੇ ਧੌਲੇ ਨਹੀਂ ਆਏ, ਮੈਂ ਗਲਤੀ ਕਰ ਲਈ, ਰਾਜਾ ਕੱਲ ਆਏਗਾ ਦੇਖੇਗਾ ਭਗਵਾਨ ਦੇ ਧੌਲੇ ਨਹੀਂ ਹਨ, ਰਾਜਾ ਮੈਨੂੰ ਫਾਂਸੀ ਦੇ ਦੇਵੇਗਾ। ਇਸ ਡਰ ਦੇ ਕਾਰਨ ਉਹ ਪਰਮੇਸ਼ਵਰ ਦੀ ਆਰਾਧਨਾ ਕਰਨ ਲੱਗ ਪਿਆ। ਡਰ ਦੇ ਕਾਰਨ ਉਹਦੀ ਸੁਰਤ ਭਗਵਾਨ ਵਿੱਚ ਜਲਦੀ ਜੁੜ ਗਈ, ਜੁੜੀ ਉਹਦੀ ਕੀਤੀ ਹੋਈ ਅਰਦਾਸ ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਹੋ ਗਈ, ਉਹਦਾ ਮਨ ਸਿਮਰਨ ਵਿੱਚ ਟਿਕ ਗਿਆ। ਜਦੋਂ ਉਹਦੀ ਅਰਦਾਸ ਪ੍ਰਵਾਨ ਹੋਈ, ਦੂਸਰੇ ਦਿਨ ਉਹ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਪੱਥਰ ਦੀ ਮੂਰਤੀ ਨੂੰ ਇਸ਼ਨਾਨ ਕਰਾਉਣ ਲਈ ਆਇਆ, ਉਹ ਗਦਗਦ ਹੋ ਉੱਠਿਆ। ਕੀ ਦੇਖਦਾ ਹੈ ਕਿ ਪੱਥਰ ਦੀ ਮੂਰਤੀ ਦੇ ਚਿਹਰੇ ਤੇ ਬੜੇ ਲੰਬੇ ਕੇਸ ਹਨ, ਤਾੜਾ ਹੈ। ਹੁਣ ਉਹਨੂੰ ਇਹ ਹੈਰਾਨੀ ਵੀ ਹੋਈ ਪਰ ਉਹ ਕੇਸ ਤੱਕ ਕੇ ਖੁਸ਼ ਵੀ ਹੋਇਆ ਕਿ ਰਾਜਾ ਆਏਗਾ ਦੇਖੇਗਾ ਕੇਸ ਹੈ। ਕਹਾਣੀ ਇਹ ਗੱਲ ਕਹਿੰਦੀ ਹੈ ਕਿ ਰਾਜਾ ਆਇਆ, ਰਾਜੇ ਨੇ ਆ ਕੇ ਜਦੋਂ ਪੱਥਰ ਦੀ ਮੂਰਤੀ ਦੇ ਕੇਸ ਤੱਕੇ, ਕੇਸ ਤੱਕ ਕੇ ਰਾਜੇ ਨੇ ਇਹ ਗੱਲ ਸੋਚੀ ਕਿ ਇਹ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਆਪਣੀ ਸਿਆਣਪ ਨਾਲ ਇਹ ਪੱਥਰ ਦੀ ਮੂਰਤੀ ਨੂੰ ਕੇਸ ਲਾ ਦਿੱਤੇ ਨੇ, ਨਹੀਂ ਤਾਂ ਪੱਥਰ ਦੇ ਵੀ ਕੇਸ ਉਗਦੇ। ਰਾਜੇ ਨੇ ਇਹ ਗੱਲ ਕਹੀ ਕਿ ਅੱਜ ਮਾਲਾ ਮੈਂ ਖੁਦ ਪਹਿਰਾਵਾਂਗਾ। ਜਦੋਂ ਉਹਨੇ ਪੱਥਰ ਦੇ ਨਾਲੋਂ ਕੁਝ ਕੇਸ ਖਿੱਚੇ ਤੇ ਕਹਾਣੀ ਦੱਸਦੀ ਹੈ ਕਿ ਕੇਸ ਪੁੱਟੇ ਗਏ ਔਰ ਉਸ ਪੱਥਰ ਦੇ ਵਿੱਚੋਂ ਖੂਨ ਵਗ ਪਿਆ। ਰਾਜਾ ਬੇਹੋਸ਼ ਹੋ ਕੇ ਗਿਰ ਗਿਆ। ਜਦੋਂ ਉਹ ਬੇਹੋਸ਼ ਹੋ ਕੇ ਗਿਰਿਆ, ਹੋਸ਼ ਪਰਤੀ ਵਾਪਸ, ਉਸ ਪੱਥਰ ਦੀ ਮੂਰਤੀ ਚ ਆਵਾਜ਼ ਆਈ ਕਿ ਅੱਜ ਤੋਂ ਬਾਅਦ ਕੋਈ ਰਾਜਾ ਜਦੋਂ ਗੱਦੀ ਤੇ ਬੈਠ ਜਾਏ ਇਸ ਮੰਦਰ ਵਿੱਚ ਮੱਥਾ ਟੇਕਣ ਨਹੀਂ ਆ ਸਕਦਾ। ਜਿਤਨੀ ਦੇਰ ਉਹ ਰਾਜਕੁਮਾਰ ਹੈ ਗੱਦੀ ਤੇ ਨਹੀਂ ਬੈਠਿਆ ਉਹ ਪੂਜਾ ਲਈ ਆ ਸਕਦਾ। ਅੱਜ ਵੀ ਉਦੈਪੁਰ ਦੇ ਉਸ ਮੰਦਰ ਵਿੱਚ ਰਾਜਕੁਮਾਰ ਗੱਦੀ ਤੇ ਬੈਠਣ ਤੋਂ ਪਹਿਲਾਂ, ਅੱਜ ਤਾਂ ਰਾਜੇ ਹੀ ਨਹੀਂ ਰਹੇ ਪਰ ਪੁਰਾਤਨ ਸਮਿਆਂ ਵਿੱਚ ਜਦੋਂ ਰਾਜੇ ਸਨ ਰਾਜਕੁਮਾਰ ਹੀ ਮੰਦਰ ਚ ਜਾਂਦੇ ਸਨ। ਜਦੋਂ ਕੋਈ ਗੱਦੀ ਦਾ ਵਾਰਸ ਬਣ ਜਾਏ ਫਿਰ ਉਹ ਮੰਦਰ ਚ ਪੂਜਾ ਕਰਨ ਲਈ ਨਹੀਂ ਸੀ ਜਾਂਦਾ। ਇੱਕ ਕਹਾਣੀ ਹੈ ਕਿ ਸੱਚ ਤੱਕ ਸੱਚ ਹੈ ਇਹ ਕਿਹਾ ਨਹੀਂ ਜਾ ਸਕਦਾ। ਆਪਾਂ ਜੇ ਬਾਣੀ ਦੇ ਇਹਨਾਂ ਸ਼ਬਦਾਂ ਨੂੰ ਇਸ ਤਰੀਕੇ ਨਾਲ ਲੈ ਲਈਏ, ਦੇਵਾ ਪਾਹਣ ਤਾਰੀ ਅਲੇ, ਦੇਵਾ ਦਾ ਅਰਥ ਹੈ ਪ੍ਰਕਾਸ਼ ਰੂਪ ਪਰਮੇਸ਼ਵਰ। ਪਰ ਸਾਡੇ ਸਾਹਮਣੇ ਇੱਕ ਕਹਾਣੀ ਮੋਰ ਆਉਂਦੀ ਹੈ ਕਿ ਰਾਮ ਚੰਦਰ ਜੀ ਦਾ ਰਾਵਣ ਨਾਲ ਯੁੱਧ ਹੋਣਾ, ਸਮੁੰਦਰ ਤੇ ਪੁਲ ਬਣਨਾ ਹੈ ਤੇ ਕਹਾਣੀ ਇਹ ਗੱਲ ਕਹਿੰਦੀ ਕਿ ਹਨੂੰਮਾਨ ਪੱਥਰਾਂ ਦੇ ਉੱਤੇ ਰਾਮ ਰਾਮ ਲਿਖ ਕੇ ਲਿਖੀ ਜਾਂਦਾ ਤੇ ਉਹਨਾਂ ਪੱਥਰਾਂ ਨੂੰ ਜਿਹੜੇ ਬਾਂਦਰ ਨੇ, ਲੋਕ ਬਾਂਦਰ ਕਹਿੰਦੇ ਨੇ ਪਰ ਜੰਗਲਾਂ ਚ ਰਹਿਣ ਵਾਲੇ ਲੋਕ ਮਨ ਨਾਲ, ਜਿਹੜੇ ਉਸ ਸਮੇਂ ਰਾਮ ਦੀ ਸਹਾਇਤਾ ਲਈ ਰਾਮ ਜੀ ਦੇ ਪੱਖ ਵਿੱਚ ਹੋ ਕੇ ਰਾਵਣ ਨਾਲ ਜਿਹੜੇ ਲੜੇ ਉਹ ਜੰਗਲੀ ਲੋਕ ਸਨ। ਉਹ ਪੱਥਰਾਂ ਨੂੰ ਚੁੱਕਦੇ ਨੇ, ਸਮੁੰਦਰ ਵਿੱਚ ਛੁੱਟੀ ਜਾਂਦੇ ਨੇ, ਪਰ ਉਹ ਪੱਥਰ ਡੁੱਬਦੇ ਨਹੀਂ, ਤਰ ਜਾਂਦੇ ਨੇ। ਤਾਂ ਨਾਮਦੇਵ ਜੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਬੇਨਤੀ ਕਰ ਰਹੇ ਨੇ ਕਿ ਇਹ ਪ੍ਰਕਾਸ਼ ਰੂਪ ਪਰਮੇਸ਼ਵਰ ਦੇਵਾ ਪਾਹਨ ਤਾਰੀ ਅਲੇ, ਜਿਨ੍ਹਾਂ ਪੱਥਰਾਂ 'ਤੇ ਤੇਰਾ ਨਾਮ ਲਿਖਿਆ ਗਿਆ ਉਹ ਪੱਥਰ ਤੂੰ ਤਾਰ ਦਿੱਤੇ, ਉਹ ਪਾਣੀ ਵਿੱਚ ਡੁੱਬੇ ਨਹੀਂ। ਅਗਲੀ ਪੰਕਤੀ 'ਚ ਕਹਿੰਦੇ,
ਰਾਮ ਕਹਿਤ ਜਨ ਕਸ ਨਾ ਕਰੇ।
ਤੇ ਜਿਹੜੇ ਰਸਨਾ ਨਾਲ ਤੇਰਾ ਨਾਮ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਤੇਰਾ ਨਾਮ ਹੈ, ਜੋ ਤੇਰੇ ਨਾਮ ਦਾ ਉਚਾਰਨ ਕਰਦੇ ਨੇ, ਉਹ ਜਨ ਉਹ ਵਿਅਕਤੀ ਕਸ ਨਾ ਤਰੇ, ਕਿਉਂ ਨਹੀਂ ਤਰਨਗੇ? ਭਾਵ ਉਹ ਵਿਅਕਤੀ ਜ਼ਰੂਰ ਤਰਨਗੇ ਜਿਹੜੇ ਆਪਣੀ ਜ਼ਬਾਨ ਨਾਲ ਤੇਰਾ ਨਾਮ ਉਚਾਰਨ ਕਰਦੇ ਹਨ।
ਰਹਾ ਤਾਰੀਲੇ ਗਨਕਾ ਬਿਨ ਰੂਪ ਕੁਬਜਾ।
ਇਹ ਨਿਰੰਕਾਰ ਗਨਕਾ ਨੂੰ ਤਾਰਿਆ ਹੈ। ਗਨਕਾ ਦੀ ਕਹਾਣੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ। ਗਨਕਾ ਇੱਕ ਵੇਸ਼ਿਆ ਹੈ, ਆਪਣਾ ਤਨ ਵੇਚਦੀ ਹੈ, ਬਦਨ ਫਰੋਸ਼ ਹੈ, ਧੰਦਾ ਚੰਗਾ ਨਹੀਂ। ਅੱਜ ਬਰਸਾਤ ਹੋ ਰਹੀ ਹੈ ਤੇ ਕੋਈ ਮਹਾਂਪੁਰਖ ਸੰਤ ਜਨ ਉਸ ਬਰਸਾਤ ਤੋਂ ਬਚਣ ਲਈ ਗਣਕਾ ਦੇ ਘਰ ਦੇ ਬਣੇ ਵਰਾਂਡੇ ਦੇ ਵਿੱਚ ਜਾ ਕੇ ਰੁਕ ਜਾਂਦਾ। ਗਣਕਾ ਨੂੰ ਪਤਾ ਚੱਲਦਾ ਹੈ ਕਿ ਕੋਈ ਵਿਅਕਤੀ ਆਇਆ ਹੈ, ਉਪਰੋਂ ਉਤਰ ਕੇ ਥੱਲੇ ਆਏ, ਦੇਖਿਆ ਕੋਈ ਸਾਧੂ ਹੈ, ਹੱਥ ਵਿੱਚ ਇੱਕ ਪਿੰਜਰਾ ਹੈ, ਉਹਦੇ ਵਿੱਚ ਇੱਕ ਤੋਤਾ ਹੈ। ਗਣਕਾ ਨੇ ਉਸ ਸਾਧੂ ਨੂੰ ਨਮਸਕਾਰ ਕੀਤੀ ਔਰ ਬੇਨਤੀ ਕਰਕੇ ਉੱਪਰ ਆਪਣੇ ਕੋਠੇ ਵਿੱਚ ਲੈ ਗਈ। ਬ੍ਰਹਮ ਗਿਆਨੀ ਮਹਾਪੁਰਸ਼ ਚਲਿਆ ਗਿਆ। ਗਣਕਾ ਨੇ ਯਥਾ ਸ਼ਕਤ ਉਸ ਸਾਧੂ ਦੀ ਸੇਵਾ ਕੀਤੀ। ਮਹਾਂਪੁਰਸ਼ ਨੇ ਉਹਦੇ ਕੋਲੋਂ ਪੁੱਛਿਆ ਕਿ ਤੂੰ ਕਿਰਤ ਕੀ ਕਰਦੀ, ਤੇਰਾ ਕੰਮ ਕੀ? ਗਣਕਾ ਨੇ ਸੱਚ ਕਹਿ ਦਿੱਤਾ ਕਿ ਮੈਂ ਆਪਣਾ ਬਦਨ ਵੇਚਦੀ ਹੈ, ਵੈਸ਼ਿਆ ਦਾ ਧੰਦਾ ਹੈ ਮੇਰਾ। ਮਹਾਂਪੁਰਸ਼ ਨੂੰ ਗਣਕਾ ਤੇ ਦਇਆ ਆ ਗਈ, ਸਮਝਾਇਆ ਪੁੱਤਰੀ ਇਹ ਧੰਦਾ ਨਹੀਂ ਕਰੀਦਾ, ਜਿਸ ਧਨ ਖਾਤਰ ਤੂੰ ਇਹ ਕਿਰਤ ਕਰਨੀ ਹੈ ਉਹ ਧਨ ਨਾਲ ਨਹੀਂ ਜਾਏਗਾ, ਪਰ ਤੇਰਾ ਕੀਤਾ ਹੋਇਆ ਇਹ ਕੰਮ ਤੇਰਾ ਕਰਮ ਬਣ ਜਾਏਗਾ ਤੇ ਕਰਮ ਹਮੇਸ਼ਾ ਜੀਵ ਦੇ ਨਾਲ ਜਾਂਦੇ, ਉੱਥੇ ਦਰਗਾਹ ਵਿੱਚ ਤੇਰੇ ਕਰਮਾਂ ਦਾ ਹਿਸਾਬ ਹੋਏਗਾ, ਉੱਥੋਂ ਫਿਰ ਤੈਨੂੰ ਭੈੜੀਆਂ ਜੂਨਾਂ ਵਿੱਚ ਪੈਣਾ ਪਏਗਾ। ਗਣਕਾ ਦਾ ਹਿਰਦਾ ਕੰਬ ਗਿਆ, ਚਰਨਾ ਤੇ ਚਾਹ ਭਾਈ ਮਹਾਰਾਜ ਕਿਰਪਾ ਕਰੋ, ਕਿਵੇਂ ਮੇਰਾ ਉਧਾਰ ਹੋ ਸਕੇ? ਮਹਾਂਪੁਰਸ਼ਾਂ ਨੇ ਹੱਥ ਵਾਲਾ ਪਿੰਜਰਾ ਉਸ ਵੇਸ਼ਵਾ ਨੂੰ ਦੇ ਦਿੱਤਾ, ਕਹਿਣ ਲੱਗੇ ਇਹ ਲੈ ਪਿੰਜਰਾ, ਇਹਦੇ ਵਿੱਚ ਜਿਹੜਾ ਪੰਛੀ ਹੈ ਤੋਤਾ ਇਹ ਬੋਲਣਾ ਹੈ, ਪਰ ਤੇਰਾ ਕੰਮ ਹੈ ਜਦੋਂ ਆਪਣੇ ਘਰ ਦੇ ਧੰਦਿਆਂ ਤੋਂ ਵਿਹਲੀ ਹੋ ਜਾਏ ਉਦੋਂ ਇਸ ਤੋਤੇ ਦੇ ਕੋਲ ਬੈਠ ਕੇ ਇਹਨੂੰ ਰਾਮ ਰਾਮ ਜਪਾਉਣਾ ਹੈ। ਗਣਕਾ ਆਪਣੇ ਘਰ ਦੇ ਕੰਮ ਤੋਂ ਵਿਹਲੀ ਹੋ ਕੇ ਤੋਤੇ ਕੋਲ ਬੈਠ ਜਾਂਦੀ। ਗਣਕਾ ਵੀ ਰਾਮ ਕਹਿੰਦੀ ਹੈ ਰਾਮ, ਤੋਤਾ ਕਹਿੰਦਾ ਰਾਮ 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 ਰਾਮ, ਜਪਦੇ ਹਾਂ ਜਪਦੇ ਹਾਂ। ਗਣਕਾ ਦੀ ਲਿੰਗ ਪਰਮੇਸ਼ਵਰ ਨਾਲ ਜੁੜ ਗਏ। ਅੱਜ ਗਣਕਾ ਘਰ ਤੋਂ ਬਾਹਰ ਗਈ ਹੈ, ਗੁਰਬਾਣੀ ਇਹ ਗੱਲ ਦੱਸਦੀ ਹੈ ਕਿ ਗਣਕਾ ਦਾ ਉਧਾਰ ਹੋਇਆ, ਗਣਕਾ ਘਰ ਤੋਂ ਬਾਹਰ ਗਈ ਹੈ, ਅੱਜ ਜਦੋਂ ਵਾਪਸ ਵਰਤੀ ਤੇ ਇੱਕ ਆਦਤ ਬਣ ਚੁੱਕੀ ਸੀ ਜਦੋਂ ਘਰ ਦਾ ਦਰਵਾਜ਼ਾ ਖੋਲਣਾ ਤੇ ਗਲਕਾ ਦੀ ਆਵਾਜ਼ ਦੇਣੀ, ਗੰਗਾ ਰਾਮਾ ਰਾਮ ਰਾਮ। ਜਦੋਂ ਉਹਨੇ ਘਰ ਦਾ ਦਰਵਾਜ਼ਾ ਖੋਲ ਕੇ ਆਵਾਜ਼ ਦਿੱਤੀ, ਗੰਗਾ ਰਾਮ ਕਹੋ ਰਾਮ ਰਾਮ, ਤੇ ਪਿੰਜਰੇ ਤੋਂ ਆਵਾਜ਼ ਨਾ ਆਈ। ਹਨੇਰਾ ਹੈ ਘਰੇ ਚ, ਗਣਕਾ ਨੇ ਪਿੰਜਰਾ ਖੋਲਿਆ, ਹੱਥ ਪਾਇਆ ਉੱਥੇ ਦੇਖਾ। ਕਹਾਣੀ ਇਹ ਕਹਿੰਦੀ ਹੈ ਕਿ ਪਿੰਜਰੇ ਵਿੱਚ ਬੈਠੇ ਸੱਪ ਨੇ ਗਣਕਾ ਦੱਸ ਦਿੱਤਾ ਗਣਕਾ ਦੀ ਮੌਤ ਹੋ ਗਈ। ਪਰ ਸਤਿਗੁਰੂ ਜੀ ਪਵਿੱਤਰ ਬਾਣੀ ਵਿੱਚ ਇਹ ਗੱਲ ਲਿਖਦੇ ਨੇ ਕਿ ਗਣਕਾ ਉਦਰੀ ਹਰ ਕਹਿ ਤੋਤ, ਤੋਤੇ ਨੂੰ ਰਾਮ ਰਾਮ ਕਹਾਉਂਦੀ ਕਹਾਉਂਦੀ ਗਣਕਾ ਦਾ ਉਧਾਰ ਹੋ ਗਿਆ। ਪਰ ਨਾਮਦੇਵ ਜੀ ਕਹਿੰਦੇ ਨੇ ਤਾਰੀ ਲੈ ਗਣਕਾ ਐਨ ਰੰਕਾਰ, ਤੂੰ ਗਣਕਾ ਦਾ ਉਧਾਰ ਕੀਤਾ, ਗਣਕਾ ਤਾਰ ਦਿੱਤੀ ਬਿਨ ਰੂਪ ਕੁੰਭਜਾ ਕੁੰਭਜਾ। ਕ੍ਰਿਸ਼ਨ ਦੇ ਘਰ ਵਿੱਚ ਰਹਿਣ ਵਾਲੀ ਇੱਕ ਗੋਲੀ, ਕੰਸ ਦੀ ਗੋਲੀ, ਜਦੋਂ ਕ੍ਰਿਸ਼ਨ ਜੀ ਬਲਰਾਮ ਜੀ ਨਾਲ ਮਥੁਰਾ ਨੂੰ ਜਾਣ ਲੱਗੇ ਤੇ ਇਹ ਕੁਬਜਾ ਉਹਨਾਂ ਨੂੰ ਰਸਤੇ ਵਿੱਚ ਮਿਲੇ। ਕੁਬਜਾ ਦੇ ਕੋਲ ਮਾਲਾ ਹੈ, ਮਾਲਾ ਕ੍ਰਿਸ਼ਨ ਦੇ ਗਲ ਵਿੱਚ ਪਾਉਣੀ ਕੁਬਜਾ, ਕੋਲ ਚੰਦਨ ਹੈ ਉਹ ਚੰਦਨ ਦਾ ਤਿਲਕ ਲਾਉਣਾ। ਪਰ ਕੰਨ ਵਿੱਚ ਕੁਬ ਹੋਣ ਕਰਕੇ ਕੁਬਜਾ ਸੁੰਦਰ ਬੜੀ ਸੀ, ਕਹਾਣੀ ਵਿੱਚ ਜ਼ਿਕਰ ਆਇਆ ਕਿ ਬੜੀ ਸੁੰਦਰ ਸੀ ਪਰ ਕੁੰਭ ਸੀ ਉਸਦੇ, ਇਸ ਕਰਕੇ ਸਾਰੇ ਲੋਕ ਉਸਨੂੰ ਕੁਬਜਾ ਕਹਿੰਦੇ ਸਨ, ਕੁੰਭ ਵਾਲੀ। ਜਦੋਂ ਉਹ ਕ੍ਰਿਸ਼ਨ ਨੂੰ ਮਾਲਾ ਪਹਿਰਾਉਣ ਲੱਗੀ ਤਾਂ ਕਦ ਛੋਟਾ ਨੇ ਤਿਲਕ ਵੀ ਲਾਉਣਾ ਹੈ, ਤੇ ਕ੍ਰਿਸ਼ਨ ਜੀ ਨੇ ਕੀ ਕੀਤਾ ਕਿ ਉਹਦੇ ਬਰਾਬਰ ਨਹੀਂ ਆ ਰਹੀ ਕ੍ਰਿਸ਼ਨ ਜੀ ਦੇ, ਉਹਨਾਂ ਨੇ ਉਹਦੇ ਪੈਰ ਦੇ ਉੱਪਰ ਪੈਰ ਰੱਖ ਕੇ ਤੇ ਕੁਬਜਾ ਜਿੱਥੋਂ ਬਗਲਾਂ ਚ ਹੱਥ ਦੇ ਕੇ ਉੱਪਰ ਚੁੱਕ ਦਿੱਤੇ। ਉੱਪਰ ਚੁੱਕਿਆ ਤੇ ਕੁਬਜਾ ਦਾ ਕੁਭ ਨਿਕਲ ਗਿਆ, ਸੁੰਦਰ ਸਰੂਪ ਵਾਲੀ ਚੋਲੀ ਜੋ ਪਹਿਲਾਂ ਕੁਰੂਪ ਸੀ ਸੁੰਦਰ ਸਰੂਪ ਵਾਲੀ ਹੋ ਗਈ। ਨਾਮਦੇਵ ਜੀ ਕਹਿੰਦੇ ਨੇ ਐਨ ਰੰਕਾਰ ਤਾਂ ਕੁਬਜਾ ਨੂੰ ਵੀ ਤਾਰਿਆ, ਤਾਰੀ ਲਿਖਣਕਾ ਬਿਨ ਰੂਪ ਕੁਬਜਾ। ਅਗਲੀ ਪੰਕਤੀ ਚ ਕਹਿੰਦੇ
ਦਿਆਦ ਅਜਾਮਲ ਤਾਰੀਅਲੇ,
ਦਿਆਦ ਸ਼ਿਕਾਰੀ, ਇੱਕ ਸ਼ਿਕਾਰੀ ਘਰ ਤੋਂ ਸ਼ਿਕਾਰ ਕਰਨ ਚੱਲਿਆ, ਸ਼ਿਕਾਰ ਕਰਨ ਚੱਲਿਆ, ਰਸਤੇ ਚ ਦੇਖਦਾ ਮਹਾਤਮਾ ਬੈਠੇ ਨੇ। ਮਹਾਤਮਾ ਦੇ ਅੱਗੇ ਆ ਕੇ ਹੱਥ ਜੋੜੇ, ਅੱਖਾਂ ਬੰਦ ਕਰ ਲਈਆਂ, ਉਹ ਸਮਾਧੀ ਵਿੱਚ ਸਥਿਤ ਨੇ, ਇਹ ਆਪਣੀ ਸੁਖਣਾ ਸੁਖ ਰਿਹਾ ਹੈ। ਐ ਭਗਵਾਨ ਮੈਂ ਸ਼ਿਕਾਰ ਕਰਨ ਚੱਲਿਆ ਹਾਂ, ਅਗਰ ਬਹੁਤ ਸਾਰੇ ਪੰਛੀ ਮੈਨੂੰ ਪ੍ਰਾਪਤ ਹੋ ਜਾਣ ਮੈਂ ਮਾਰ ਕੇ ਲੈ ਆਵਾਂ, ਤੇ ਮੈਂ ਉਹਨਾਂ ਵਿੱਚੋਂ ਅੱਧੇ ਇਸ ਮਹਾਤਮਾ ਦੀ ਪਿਛਾ ਕਰਾਂਗਾ। ਸੁਖਣਾ ਸੁੱਕੀ ਤੇ ਚੱਲਿਆ, ਪਰਮੇਸ਼ਵਰ ਦੀ ਨੇਕ ਅਜਿਹੀ ਹੋਈ ਕਿ ਉਸ ਦਿਨ ਉਹਨੇ ਬਹੁਤ ਸਾਰੇ ਜਾਨਵਰ ਮਾਰ ਲਏ। ਜਦੋਂ ਬਹੁਤ ਸਾਰੇ ਪੰਛੀ ਮਾਰ ਕੇ ਵਾਪਸ ਆਇਆ, ਆਪਣੇ ਥੈਲੇ ਨੂੰ ਖੋਲ੍ਹ ਕੇ ਮਰੇ ਹੋਏ ਜਾਨਵਰ ਕੱਢ ਕੇ ਮਹਾਂਪੁਰਖਾਂ ਦੇ ਅੱਗੇ ਰੱਖਣ, ਸਮਾਧੀ ਉਥਾਨ ਹੋਏ, ਉਸਦੇ ਨੇ ਕੀ ਕਰ ਰਿਹਾ ਹੈ। ਮਹਾਰਾਜ ਮੈਂ ਆਪ ਜੀ ਦੇ ਚਰਨਾਂ ਚ ਸੁੱਖਣਾ ਸੁੱਕ ਕੇ ਗਿਆ ਸੀ, ਜੇ ਬਹੁਤ ਸਾਰੇ ਜਾਨਵਰ ਮੈਨੂੰ ਪ੍ਰਾਪਤ ਹੋ ਜਾਣ ਮੈਂ ਉਹਨਾਂ ਵਿੱਚੋਂ ਅੱਧੇ ਆਪ ਜੀ ਦੀ ਫੇਚਾ ਕਰਾਂਗਾ। ਆਪ ਜੀ ਦੀ ਦਇਆ ਹੋ ਗਈ, ਬੜੇ ਜਾਨਵਰ ਮਿਲੇ, ਅੱਜ ਬੜੇ ਪੰਛੀ ਮਾਰ ਕੇ ਲਿਆ, ਤੇ ਅੱਧੇ ਆਪ ਜੀ ਦੀ ਫੇਚਾ ਕਰਦਾ। ਮਹਾਂਪੁਰਸ਼ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਪੁਰਖਾ ਇੱਕ ਗੱਲ ਯਾਦ ਰੱਖ, ਜੇ ਮੇਰੇ ਅੱਗੇ ਸੁੱਖਣਾ ਸੁੱਕਣ ਨਾਲ ਤੈਨੂੰ ਅੱਧੇ ਜਾਨਵਰ ਪ੍ਰਾਪਤ ਹੋ ਸਕਦੇ ਨੇ, ਇਤਨੇ ਜਾਨਵਰ ਪ੍ਰਾਪਤ ਹੋ ਸਕਦੇ ਨੇ, ਇਤਨੇ ਪੰਛੀ ਤੂੰ ਮਾਰ ਸਕਦਾ, ਫਿਰ ਮੇਰਾ ਸਰਾਪ ਵੀ ਤਾਂ ਤੈਨੂੰ ਲੱਗ ਸਕਦਾ ਨਾ। ਕਹਿਣ ਲੱਗਾ ਮਹਾਰਾਜ ਮੈਨੂੰ ਸ਼ਰਾਪ ਨਾ ਦੇਣਾ, ਮੇਰੇ ਤੇ ਕਿਰਪਾ ਕਰੋ, ਦੱਸੋ ਕੁਛ। ਮਹਾਂਪੁਰਖ ਕਹਿਣ ਲੱਗੇ ਫਿਰ ਮੈਂ ਇਹਨਾਂ ਪੰਛੀਆਂ ਦਾ ਮਾਸ ਨਹੀਂ ਖਾਂਦਾ। ਫਿਰ ਮਹਾਰਾਜ ਆਪ ਕਿਸ ਪੰਛੀ ਦਾ ਮਾਸ ਖਾਂਦੇ ਹੋ? ਕਹਿਣ ਲੱਗੇ ਮੈਂ ਚਤੁਰ ਭੁਜ ਪੰਛੀ ਦਾ ਮਾਸ ਖਾਂਦਾ ਹਾਂ। ਮਹਾਰਾਜ ਇਹ ਜਾਨਵਰ ਮੇਰੇ ਵੀ ਪੈ ਗਏ, ਮੈਂ ਭੋਜਨ ਬਾਅਦ ਵਿੱਚ ਪਾਵਾਂਗਾ, ਪਹਿਲਾਂ ਚਤੁਰ ਭੁਜ ਪੰਛੀ ਲਿਆ ਕੇ ਤੁਹਾਡੇ ਅੱਗੇ ਰੱਖਾਂਗਾ ਤੇ ਫਿਰ ਭੋਜਨ ਪਾਵਾਂਗਾ। ਨਿਕਲ ਪਿਆ ਜੰਗਲ ਵਿੱਚ। ਮਨ ਵਿੱਚ ਪਰਮਾਤਮਾ ਦੇ ਬਚਨਾਂ ਤੇ ਇਤਨਾ ਵਿਸ਼ਵਾਸ ਹੈ, ਜ਼ਿੰਦਗੀ ਭਰ ਦਾ ਨਵੇਂ ਸ਼ਿਕਾਰੀ ਹੈ, ਪਰ ਫਿਰ ਵੀ ਇਹ ਗੱਲ ਕਹਿੰਦਾ ਕਿ ਜ਼ਰੂਰ ਚਤੁਰ ਭੁਜ ਪੰਛੀ ਹੋਏਗਾ, ਨਹੀਂ ਸੰਤ ਝੂਠ ਨਹੀਂ ਸਨ ਬੋਲਦੇ। ਤੁਰ ਪਿਆ ਜੰਗਲਾਂ ਵਿੱਚ, ਭਟਕਦਾ ਰਿਹਾ, ਕਈ ਦਿਨ ਭੁੱਖਿਆਂ ਲੰਘ ਗਏ। ਭੁੱਖਾ ਹੈ, ਪਿਆਸਾ ਹੈ, ਪਰ ਚਤੁਰ ਭੁਜ ਪੰਛੀ ਦੀ ਤਲਾਸ਼ ਵਿੱਚ ਹਰ ਦਰਖਤ ਕੋਲ ਜਾ ਕੇ ਦੇਖ। ਅੱਜ ਭੁੱਖ ਪਿਆਸ ਨਾਲ ਬੇਸੁੱਧ ਹੋ ਕੇ ਗਿਰ ਗਏ, ਬੇਹੋਸ਼ ਹੋ ਗਿਆ। ਭਗਵਾਨ ਨੂੰ ਦਇਆ ਆਈ, ਪਰਮੇਸ਼ਵਰ ਚਤੁਰ ਭੁਜ ਪੰਛੀ ਦਾ ਰੂਪ ਧਾਰ ਕੇ ਆ ਕੇ ਉਹਦੇ ਜਾਲ ਵਿੱਚ ਫਸ ਗਿਆ। ਜਦੋਂ ਉਹਦੇ ਖੰਭਾਂ ਦਾ ਖੜਾਕ ਹੋਇਆ, ਹੋਸ਼ ਪ੍ਰਤੀ ਉਸ ਵਿਅਕਤੀ ਦੀ, ਉਸ ਬਦਕ ਦੀ, ਪਾਪ ਕਰਨ ਵਾਲਾ ਪਾਪੀ, ਜਦੋਂ ਉਹਦੀ ਹੋਸ਼ ਪ੍ਰਤੀ ਦੇਖਦਾ ਚਤੁਰ ਭੁਜ ਪੰਛੀ ਹੈ, ਬੰਨ ਲਿਆ ਜਾਲ ਵਿੱਚ ਤੇ ਆਪਣੇ ਸਿਰ ਤੇ ਰੱਖ ਲਿਆ। ਜਦੋਂ ਮਹਾਂਪੁਰਸ਼ਾਂ ਨੇ ਤੱਕਿਆ, ਇਹ ਤਾਂ ਭਗਵਾਨ ਨੂੰ ਬੰਨੀ ਆਉਂਦਾ ਹੈ, ਮੈਂ ਲਿਆ ਕੇ ਮਹਾਂਪੁਰਸ਼ਾਂ ਦੇ ਕੋਲ ਰੱਖ ਦਿੱਤਾ। ਕਹਿਣ ਲੱਗਾ ਲਓ ਮਹਾਰਾਜ, ਇਹ ਚਤੁਰ ਭੁਜ ਪੰਛੀ ਹੈ ਜਿਸ ਨੂੰ ਆਪਨੇ ਕਿਹਾ ਸੀ ਮੈਂ ਚਤੁਰ ਭੁਜ ਪੰਛੀ ਨਮਾਸ ਕਰਨਾ। ਮਹਾਂਪੁਰਸ਼ ਕਹਿਣ ਲੱਗੇ, ਛੱਡ ਦੇ, ਇਹ ਪੰਛੀ ਨਹੀਂ ਹੈ, ਇਹ ਤਾਂ ਭਗਵਾਨ ਨੇ ਇਸ ਪੰਛੀ ਦਾ ਰੂਪ ਬਣਾਇਆ ਹੈ। ਤਾਂ ਨਾਮਦੇਵ ਜੀ ਆਪਣੀ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ, ਤਾਰੀ ਲਿਖਣਕਾ ਬਿੰਦ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਰੇ, ਪਾਪ ਕਰਨ ਵਾਲਾ ਪਾਪੀ, ਤੈਂ ਤਾਰ ਦਿੱਤਾ। ਅਜਾਮਲ ਵੀ ਪਾਪੀ ਸੀ, ਪਰ ਅਜਾਮਲ ਦੇ ਜੀਵਨ ਦੀ ਵੀ ਇੱਕ ਕਹਾਣੀ ਹੈ ਕਿ ਅਜਾਮਲ ਨੇ ਆਪਣੇ ਜੀਵਨ ਵਿੱਚ ਵੇਸਵਾ ਨਾਲ ਸ਼ਾਦੀ ਕੀਤੀ। ਉਸ ਵੇਸਵਾ ਤੋਂ 10 ਪੁੱਤਰ ਪੈਦਾ ਹੋਏ, ਪਰ ਸਭ ਤੋਂ ਅਖੀਰਲੇ ਦਾ ਨਾਮ ਉਸਨੇ ਆਪਣੇ ਗੁਰੂ ਕੋਲ ਜਾ ਕੇ ਨਾਰਾਇਣ ਰੱਖਿਆ। ਨਾਰਾਇਣ, ਅਜਾਮਲ ਦਾ ਅੰਤ ਸਮਾਂ ਆਇਆ, ਪੁੱਤਰ ਨੂੰ ਨਾਰਾਇਣ ਕਹਿ ਕੇ ਆਵਾਜ਼ਾਂ ਮਾਰਦਾ ਮਾਰਦਾ ਉਹਨੂੰ ਅਸਲ ਨਾਰਾਇਣ ਦੀ ਸੁਧ ਆ ਗਈ। ਸਤਿਗੁਰੂ ਪਾਤਸ਼ਾਹ ਜੀ ਪਵਿੱਤਰ ਬਾਣੀ ਚ ਕਹਿੰਦੇ ਨੇ, ਅਜਾਮਲ ਕਹੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕਹੋ ਜੋਗੀਸ਼ਰ ਬਾਸ਼ਤ ਸੋਗਤ ਖਿਨਮੈ ਪਾਈ। ਜਿਸ ਗਤ ਨੂੰ ਵੱਡੇ ਵੱਡੇ ਮੁਕਤੀ ਨੂੰ ਵੱਡੇ ਵੱਡੇ ਜੋਗੀ ਕਹਿੰਦੇ ਨੇ, ਇੱਕ ਖਿਨ ਵਿੱਚ ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਗਈ। ਤਾਂ ਕਹਿੰਦੇ ਨੇ ਭਗਤ ਨਾਮਦੇਵ ਜੀ, ਅਨਰੰਕਾਰ ਤੂੰ ਅਜਾਮਲ ਦਾ ਵੀ ਵਿਸਤਾਰਾ ਕੀਤਾ ਹੈ।
ਚਰਨ ਬਾਧਕ ਜਨ ਤਿਉ ਮੁਕਤ ਭਏ,
ਕਹਿੰਦੇ ਕ੍ਰਿਸ਼ਨ ਦੇ ਚਰਨਾਂ ਵਿੱਚ ਬਾਧਕ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਨੇ, ਜਦੋਂ ਕ੍ਰਿਸ਼ਨ ਪਿਆ ਤੱਕਿਆ ਉਹ ਪਏ ਸਨ, ਪਰ ਉਹਨਾਂ ਦੇ ਪੈਰ ਵਿੱਚ ਉਹਨੇ ਉਸ ਚਰਨ ਦਾ ਸਿਰ ਲੈ ਕੇ ਅੱਖ ਦਾ ਤੀਰ ਮਾਰਿਆ, ਕ੍ਰਿਸ਼ਨ ਜੀ ਨੂੰ ਜਪ ਵਜਿਆ। ਚਰਨ ਬਧ ਚਰਨਾਂ ਦਾ ਸ਼ਿਕਾਰੀ ਜਨ ਤਿਉ ਮੁਕਤ ਭਏ, ਉਹ ਵਿਅਕਤੀ ਵੀ ਨਿਰੰਕਾਰ ਤੇਰੀ ਕਿਰਪਾ ਨਾਲ ਮੁਕਤ ਹੋ ਗਿਆ। ਨਾਮਦੇਵ ਜੀ ਕਹਿ ਰਹੇ,
ਹਾਂ ਬਲ ਬਲ ਜਿਨ ਰਾਮ ਕਹੇ,
ਮੈਂ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ ਉਹਨਾਂ ਵਿਅਕਤੀਆਂ ਤੋਂ ਜਿਨ੍ਹਾਂ ਨੇ ਪਰਮੇਸ਼ਵਰ ਰਾਮ ਦੇ ਨਾਮ ਨੂੰ ਕਿਹਾ ਹੈ, ਉਚਾਰਿਆ ਹੈ।
ਦਾਸੀ ਸੁਤ ਜਨ ਬਿਦਰ ਸੁਦਾਮਾ,
ਦਾਸੀ ਦਾ ਪੁੱਤਰ ਬਿਦਰ, ਯਾਦ ਰੱਖਿਓ ਬਿਦਰ ਨਾਲ ਕ੍ਰਿਸ਼ਨ ਜੀ ਦਾ ਬਹੁਤ ਪਿਆਰ ਸੀ। ਇੱਕ ਵਾਰ ਕ੍ਰਿਸ਼ਨ ਜੀ ਜਿਦਰ ਦੇ ਘਰ ਗਏ, ਦੁਰਯੋਧਨ ਦੇ ਘਰ ਨਹੀਂ ਗਏ।
ਪੁੱਛਿਆ ਦੁਰਯੋਧਨ ਨੇ ਕਿਉਂ ਨਹੀਂ ਆਏ ਮੇਰੇ ਘਰ। ਤਾਂ ਭਗਵਾਨ ਇਹ ਗੱਲ ਕਹਿਣ ਲੱਗੇ, ਰਾਜਨ ਕੌਣ ਤੁਮਾਰੇ ਆਇਆ, ਤੇਰੇ ਘਰ ਵਿੱਚ ਕੌਣ ਆਏ? ਇਹ ਸੁਭਾਵ ਜਿੱਧਰ ਕੋ ਦੇਖਿਓ ਉਹ ਗਰੀਬ ਮੂਹੇ ਖਾਵੇ। ਮੈਂ ਬਿਦਰ ਦਿਖਰ ਗਿਆ ਹਾਂ, ਅਜਿਹਾ ਪ੍ਰੇਮ ਵੇਖਿਆ ਹੈ ਬਿਦਰ ਦਾ ਕਿ ਉਹ ਗਰੀਬ ਮੈਨੂੰ ਚੰਗਾ ਲੱਗਦਾ। ਤੇ ਤੇਰੀ ਦਸ਼ਾ ਇਹ ਹੈ ਕਿ ਹਾਥੀ ਦੇਖ ਪਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਣੋ ਅੰਮ੍ਰਿਤ ਕਰ ਮੈਂ ਮਾਨੇ, ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿ ਬਿਹਨ, ਅਲੂਣਾ ਸਾਗ ਇਸ ਵਿੱਚ ਲੂਣ ਵੀ ਨਹੀਂ। ਭਗਵਾਨ ਕਹਿਣ ਲੱਗੇ ਉਹ ਸਾਗ ਵੀ ਮੈਨੂੰ ਖੀਰ ਵਰਗਾ ਲੱਗਿਆ। ਪਰ ਨਾਮਦੇਵ ਜੀ ਕਹਿੰਦੇ ਨੇ, ਦਾਸੀ ਸੁੱਤ ਜਨ ਵਿਦਰ ਸੁਦਾਮਾ, ਸੁਦਾਮਾ ਜਾਤੀ ਦਾ ਬ੍ਰਾਹਮਣ ਔਰ ਕ੍ਰਿਸ਼ਨ ਜੀ ਦਾ ਜਮਾਤੀ ਸੀ, ਪਾਠਸ਼ਾਲਾ ਵਿੱਚ ਇਕੱਠੇ ਪੜ੍ਹਦੇ ਸੀ। ਘਰ ਵਿੱਚ ਗਰੀਬੀ ਹੈ, ਕ੍ਰਿਸ਼ਨ ਜੀ ਰਾਜੇ ਨੇ, ਜਦੋਂ ਭਗਵਾਨ ਦੇ ਨਾਮ ਦੀ ਕ੍ਰਿਸ਼ਨ ਦੇ ਨਾਮ ਦੀ ਚਰਚਾ ਸੁਣੀ ਤੇ ਘਰਵਾਲੀ ਔਰਤ ਨੇ ਕਿਹਾ, ਤੂੰ ਦਲਿਦਰੀ ਬੜਾ ਹੈ, ਜਾਂ ਭਗਵਾਨ ਨੂੰ ਮਿਲ ਤੇਰਾ ਦਲਿਦਰ ਦੂਰ ਕਰਨਗੇ। ਕਹਿਣ ਲੱਗਾ, ਮੈਂ ਕ੍ਰਿਸ਼ਨ ਕੋਲ ਕੀ ਲੈ ਕੇ ਜਾਵਾਂ, ਮੇਰਾ ਬਚਪਨ ਦਾ ਮਿੱਤਰ ਜ਼ਰੂਰ ਹੈ, ਪਰ ਆਖਰ ਲੋਕ ਉਸਨੂੰ ਇਤਨੀਆਂ ਪੇਟਾਵਾਂ ਦਿੰਦੇ ਨੇ, ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ। ਇਤਿਹਾਸ ਕਹਿੰਦਾ ਹੈ ਕਿ ਚੌਲਾਂ ਦੀ ਇੱਕ ਮੁੱਠ ਲੈ ਕੇ ਸੁਦਾਮਾ ਕ੍ਰਿਸ਼ਨ ਕੋਲ ਚਲੇ ਗਏ। ਲੋਕ ਚੜਾਵੇ ਚੜਾਵੇ ਤੇ ਸੁਦਾਮੇ ਕੋਲ ਤੱਕ ਚਾਵਲਾਂ ਦੀ ਮੁੱਠ ਹੈ। ਜਦੋਂ ਸੁਦਾਮੇ ਨੂੰ ਤੱਕਿਆ ਦੂਰ ਤੇ ਕ੍ਰਿਸ਼ਨ ਜੀ ਆਪਣਾ ਸਿੰਘਾਸਨ ਛੱਡ ਕੇ ਦੌੜ ਪਏ ਸੁਦਾਮੇ ਵੱਲ, ਜਾ ਕੇ ਸੁਦਾਮੇ ਨੂੰ ਗਲਵੱਕੜੀ ਪਾ ਲਈ, ਉਹ ਚੌਲ ਲੈ ਲਈ ਕ੍ਰਿਸ਼ਨ ਜੀ ਨੇ। ਤਾਂ ਉਹਦੀ ਕ੍ਰਿਸ਼ਨ ਜੀ ਨੇ ਸੁਦਾਮੇ ਦੀ ਸਾਰੀ ਗਰੀਬੀ ਦੂਰ ਕਰਕੇ ਅਨੇਕ ਤਰ੍ਹਾਂ ਦੇ ਪਦਾਰਥਾਂ ਨਾਲ ਉਹ ਸੁਦਾਮੇ ਨੂੰ ਨਿਹਾਲ ਕੀਤਾ। ਨਾਮਦੇਵ ਜੀ ਕਹਿ ਰਹੇ ਨੇ, ਐਨ ਰੰਕਾਰ ਤੂੰ ਸੁਦਾਮੇ ਨੂੰ ਹੀ ਤਾਰਿਆ ਹੈ, ਉਗਰ ਸੈਨ ਕੋ ਰਾਜ ਦੀਏ। ਉਗਰ ਸੈਨ ਕੰਸ ਕ੍ਰਿਸ਼ਨ ਦਾ ਨਾਨਾ ਸੀ, ਉਗਰ ਸੈਨ ਕ੍ਰਿਸ਼ਨ ਦਾ ਨਾਨਾ ਸੀ। ਕੰਸ ਨੇ ਆਪਣੇ ਪਿਤਾ ਨੂੰ ਦਬਾ ਕੇ ਆਪਣੇ ਪਿਤਾ ਦੇ ਹੁੰਦਿਆਂ ਜ਼ਬਰਦਸਤੀ ਰਾਜ ਭਾਗ ਦਾ ਮਾਲਕ ਬਣ ਬੈਠਾ ਸੀ। ਕ੍ਰਿਸ਼ਨ ਜੀ ਨੇ ਆਪਣੇ ਮਾਮੇ ਕੰਸ ਨੂੰ ਮਾਰ ਕੇ ਰਾਜ ਮੁੜ ਕੇ ਫਿਰ ਉਗਰ ਸੈਨ ਨੂੰ ਦਿੱਤਾ। ਤੋ ਇਹ ਭਗਵਾਨ ਕਿਤਨਾ ਬਿਆਨਤ ਹੈ, ਉਗਰ ਸੈਨ ਨੂੰ ਫਿਰ ਰਾਜ ਦਿੱਤਾ ਤੇ ਮੇਰਾ ਵਿਸਤਾਰਾ ਆਪ ਨਹੀਂ ਕਰੋਗੇ ਅਗਲੀਆਂ ਪੰਕਤੀਆਂ ਚ ਕਹਿ ਰਹੇ।
ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ।
ਅਰਥ ਉਹਨਾਂ ਲੋਕਾਂ ਨੂੰ ਜਿਹੜੇ ਜਪ ਤੋਹੀਨ ਸਨ, ਅਜਾ ਬਲ ਵਰਗੇ, ਕੁਬਜਾ ਵਰਗੇ, ਗਣਕਾ ਵਰਗੇ ਤਪ ਤੋਹੀਨ ਸਨ, ਜਪਹੀਨ ਤਪਹੀਨ ਕੁਲਹੀਨ ਜਿਨ੍ਹਾਂ ਦੀ ਚੰਗੀਆਂ ਕੁਲਾਂ ਵੀ ਨਹੀਂ ਸਨ। ਨਿਰੰਕਾਰ ਮੇਰੇ ਮਾਲਕ ਉਹਨਾਂ ਦਾ ਵਿਸਤਾਰਾ ਕੀਤਾ ਹੈ।
ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇ ਰੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ।
ਗੁਆਰੇ ਦੀ ਜਾਤੀ ਦੀ ਗੌੜੀ ਹੈ, ਰਵਿਦਾਸ ਜੀ ਦੀ ਬਾਣੀ ਹੈ, ਪਰਮੇਸ਼ਵਰ ਦਾ ਮੰਗਲ ਕੀਤਾ ਹੈ, ਜੋ ਇੱਕ ਹੈ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜਿਸ ਦਾ ਨਾਮ ਸਤ ਹੈ, ਜੋ ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਜੋ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਜੋ ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਰਵਿਦਾਸ ਜੀ ਬਾਣੀ ਉਚਾਰਨ ਕਰਦੇ ਹੈ, ਸ਼ਬਦ ਕਰ
ਮੇਰੀ ਸੰਗਤ ਪੋਚ ਸੋਚ ਦਿਨ ਰਾਤੀ।
ਨਿਰੰਕਾਰ ਮੇਰੀ ਸੰਗਤ ਪੋਚ, ਪੋਚ ਦਾ ਅਰਥ ਨਾਰੀ ਹੈ, ਚੰਗੀ ਨਹੀਂ, ਮੈਂ ਨੀਵੇਂ ਵਿਚਾਰਾਂ ਦੀ ਸੰਗਤ ਕਰਦਾ ਹਾਂ, ਮੇਰੇ ਵਿਚਾਰ ਬੜੇ ਨੀਵੇਂ ਨੇ ਤੇ ਇਹ ਸੋਚ ਮੈਨੂੰ ਦਿਨ ਰਾਤੀ ਲਗੀ ਦਿੰਦੀ ਹੈ ਕਿ ਮੇਰੀ ਸੰਗਤ ਬੜੀ ਨੀਵੀਂ ਹੈ, ਵਿਚਾਰ ਬੜੇ ਨੀਵੇਂ ਨੇ। ਦਿਨ ਰਾਤ ਮੈਂ ਇਹੀ ਸੋਚ ਮੇਰੇ ਮਨ ਵਿੱਚ ਚੱਲੀ ਰਹਿੰਦੀ।
ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ,
ਮੇਰੇ ਕੰਮ ਵੀ ਚੰਗਾ ਨਹੀਂ, ਮੇਰਾ ਕੰਮ ਵੀ ਬਹਿਰਾ ਨਹੀਂ ਤੇ ਮੇਰਾ ਜਨਮ ਵੀ ਚੰਗੇ ਖਰਦਾ ਨਹੀਂ। ਉਹ ਵੀ ਨੀਵੀਂ ਜਾਤੀ ਦਾ ਹੈ ਇਹ ਭਗਵਾਨ।
ਰਾਮ ਓਂਗ ਸਈਆ ਜੀ ਕੇ ਜੀਵਨਾ,
ਐ ਰਾਮ ਗੋ ਦਾ ਅਰਥ ਹੈ ਸ੍ਰਿਸ਼ਟੀ, ਸਾਈਆਂ ਦਾ ਅਰਥ ਹੈ ਸਾਈ ਮਾਲਕ। ਇਹ ਸ੍ਰਿਸ਼ਟੀ ਦੇ ਮਾਲਕ ਰਾਮ, ਇਹ ਪਰਮੇਸ਼ਵਰ, ਇਹ ਜੀਵਨ ਜੀਵਨ ਦੇਣ ਵਾਲੇ ਬ੍ਰਹਮਕਾਰ।
ਮੋਹੇ ਨਾਮ ਬਿਸਾਰਾ ਮੈਂ ਜਨ ਤੇਰਾ,
ਮੈਂ ਜਿੱਕ ਤੇਰੇ ਚਰਨਾਂ ਚ ਬੇਨਤੀ ਕਰਦਾ ਹਾਂ ਕਿ ਭਾਵੇਂ ਮੇਰਾ ਜਨਮ ਚੰਗੇ ਖਰਦਾ ਨਹੀਂ ਹੈ, ਭਾਵੇਂ ਮੇਰੀ ਜਾਤ ਚੰਗੀ ਨਹੀਂ ਹੈ, ਭਾਵੇਂ ਮੇਰੇ ਵਿਚਾਰ ਚੰਗੇ ਨਹੀਂ ਹਨ, ਭਾਵੇਂ ਮੇਰਾ ਕਰਮ ਚੰਗਾ ਨਹੀਂ ਹੈ, ਪਰ ਤੂੰ ਬਖਸ਼ਿਸ਼ ਕਰ, ਮੈਂ ਤੇਰਾ ਜਨ ਹਾਂ ਤੇ ਮੈਨੂੰ ਤੂੰ ਵਿਸਾਰੀ ਨਾ, ਮੈਨੂੰ ਬੁਲਾਈ ਨਾ, ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ। ਇਹ ਬੇਨਤੀ ਅਰਦਾਸ ਕਰ
ਰਹਾ ਮੇਰੀ ਹਰ ਵਿਪਤ ਜਨ ਕਰਹਾ ਸੁਭਾਈ,
ਐ ਨਿਰੰਕਾਰ ਮੇਰੀ ਵਿਪਤਾ ਘਟ ਦੇ ਅਤੇ ਮੇਰੇ ਅੰਦਰ ਕਰਮ ਸੁਭਾਈ। ਸੋ ਦਾ ਅਰਥ ਹੈ ਸ੍ਰੇਸ਼ਟ, ਭਾ ਦਾ ਅਰਥ ਹੈ ਪ੍ਰੇਮ। ਮੇਰੇ ਅੰਦਰ ਸ੍ਰੇਸ਼ਟ ਪ੍ਰੀਤੀ ਪੈਦਾ ਕਰ ਦਿਓ, ਮੈਂ ਤੇਰੇ ਨਾਲ ਚੰਗੀ ਪ੍ਰੀਤ ਕਰ ਸਕਾਂ, ਤੇਰੇ ਨਾਲ ਪ੍ਰੇਮ ਕਰ ਸਕਾਂ, ਤੇ ਮੇਰੇ ਆਪ ਬਖਸ਼ਿਸ਼ ਕਰਕੇ ਮੇਰੀ ਵਿਪਤਾ ਘਟ ਦਿਓ ਤੇ ਮੇਰੇ ਅੰਦਰ ਆਪਣੇ ਨਾਮ ਦੀ ਪ੍ਰੀਤ ਪੈਦਾ ਕਰੋ।
ਚਰਨ ਨਾ ਛਾਡਾ ਸਰੀਰ ਕਲ ਜਾਏ,
ਨਿਰੰਕਾਰ ਮੈਂ ਤੇਰੇ ਚਰਨ ਨਹੀਂ ਛੱਡਾਂਗਾ, ਭਾਵੇਂ ਮੇਰੇ ਸਰੀਰ ਦੀ ਕਲ ਨਾ ਉਤਾਰਥ ਸ਼ਕਤੀ, ਮੇਰੇ ਸਰੀਰ ਦੀ ਸਾਰੀ ਸ਼ਕਤੀ ਚਲੀ ਜਾਏ, ਸਰੀਰ ਨਕਾਰਾ ਹੋ ਜਾਏ, ਪਰ ਮੈਂ ਆਪਣੀ ਸੁਰਤੀ ਵਿੱਚ ਤੇਰੇ ਚਰਨਾਂ ਨੂੰ ਵਸਾਈ ਰੱਖਾਂਗਾ, ਤੇਰੇ ਚਰਨ ਮੈਂ ਨਹੀਂ ਛੱਡਾਂਗਾ। ਅਰਦਾਸ ਕਹਿੰਦੇ
ਕਮਲ ਅਰਦਾਸ ਪਰ ਤੇਰੀ ਸਾਂਭਾ,
ਕਹਿ ਨਿਰੰਕਾਰ ਮੈਂ ਤੇਰੀ ਸ਼ਰਨ ਵਿੱਚ ਆਇਆ, ਸਾਂਭਾ ਅਰਥ ਸਰਣ, ਮੈਂ ਤੇਰੀ ਸ਼ਰਨ ਵਿੱਚ ਪਿਆ ਹਾਂ।
ਬੇਗ ਮਿਲਾ ਜਨ ਕਰਨਾ ਬਿਲੰਬਾ,
ਬੇਗ ਦਾ ਅਰਥ ਹੈ ਜਲਦੀ, ਬਿਲੰਬ ਦਾ ਅਰਥ ਹੈ ਦੇਰ। ਕਹਿ ਨਿਰੰਕਾਰ ਮੇਰੇ ਤੇ ਬਖਸ਼ਿਸ਼ ਕਰੋ, ਮੈਨੂੰ ਜਲਦੀ ਮਿਲੋ, ਦੇਰੀ ਨਾ ਕਰੋ, ਮੈਂ ਤੇਰੇ ਅੱਗੇ ਇਹ ਅਰਦਾਸ ਕਰਦਾ ਹਾਂ।
ਬੇਗਮਪੁਰਾ ਸ਼ਹਿਰ ਕੋ ਲਾਓ,
ਯਾਦ ਰੱਖਿਓ ਬੰਦਗੀ ਕਰਦਿਆਂ ਕਰਦਿਆਂ ਜਦੋਂ ਵਿਅਕਤੀ ਬੰਦਗੀ ਕਰਨੀ ਸ਼ੁਰੂ ਕਰਦਾ ਹੈ ਉਦੋਂ ਉਹਦੇ ਮਨ ਵਿੱਚ ਬੇਚੈਨੀ ਹੁੰਦੀ ਹੈ, ਈਸ਼ਵਰ ਤੋਂ ਟੁੱਟਿਆ ਹੋਇਆ ਹੈ, ਮਨ ਕਰਕੇ ਦੁਖੀ, ਅੰਤਾਂ ਦੀ ਪੀੜਾ। ਉਹ ਫਿਰ ਆਪਣੇ ਜੀਵਨ ਵਿੱਚ ਸੁੱਖ ਚਾਹੁੰਦਾ ਹੈ, ਚੈਨ ਚਾਹੁੰਦਾ ਹੈ, ਟਿਕਾਓ ਚਾਹੁੰਦਾ ਹੈ, ਸੰਤੋਖ ਚਾਹੁੰਦਾ ਹੈ, ਸਹਿਜ ਅਵਸਥਾ ਚਾਹੁੰਦਾ ਹੈ। ਪਰ ਉਸਦਾ ਪ੍ਰੇਮ ਜਦੋਂ ਪ੍ਰਭੂ ਨਾਲ ਲੱਗਦਾ ਹੈ ਤੇ ਕਬੀਰ ਜੀ ਤਾਂ ਆਪਣੀ ਬਾਣੀ ਵਿੱਚ ਇੱਥੋਂ ਤੱਕ ਕਹਿੰਦੇ ਨੇ ਕਿ ਬਿਰਹ ਭਯੰਗਮ ਮਨ ਵਸੈ, ਮੰਤ ਨਾ ਮਨ ਕੋਏ, ਰਾਮ ਵਿਯੋਗੀ ਨਾ ਜੀਆ, ਜੀਆ ਤਾਂ ਬੌਰਾ ਹੋਏ। ਕਹਿੰਦੇ ਪਰਮੇਸ਼ਵਰ ਦੇ ਵਿਛੋੜੇ ਵਿੱਚ ਪਹਿਲੀ ਗੱਲ ਤਾਂ ਜੀਵ ਜੀਂਦਾ ਹੀ ਨਹੀਂ ਜਿਸ ਨੂੰ ਵਿਛੋੜਾ ਅਨੁਭਵ ਹੋ ਜਾਏ, ਤੇ ਜੇ ਉਹ ਜੀਵੇਗਾ ਤਾਂ ਉਹਦੀ ਦਸ਼ਾ ਪਾਗਲਾਂ ਵਰਗੀ ਹੋ ਜਾਂਦੀ। ਦੁਨੀਆਂ ਦੇ ਲੋਕ ਉਹਨੂੰ ਪਾਗਲ ਕਹਿ ਕੇ ਪੁਕਾਰਦੇ ਨੇ, ਸਾਡੇ ਸਾਹਮਣੇ ਮਿਸਾਲਾਂ ਨੇ, ਲੋਕ ਕਬੀਰ ਨੂੰ ਪਾਗਲ ਕਹਿ ਰਹੇ ਨੇ, ਰਵਿਦਾਸ ਨੂੰ ਕਹਿ ਰਹੇ ਨੇ, ਗੁਰੂ ਨਾਨਕ ਨੂੰ ਕਹਿ ਰਹੇ ਨੇ, ਜਿਤਨੇ ਪ੍ਰਭੂ ਦੇ ਪਿਆਰੇ ਨੇ ਲੋਕ ਕਹਿੰਦੇ ਨੇ ਤਾਂ ਕਮਲਾ ਹੈ, ਪਾਗਲ ਹੈ, ਇਹਦੇ ਕੋਲ ਕੀ ਕਰਾਂਗੇ। ਪਰ ਵਾਸਤਵ ਵਿੱਚ ਉਹ ਪਾਗਲ ਨਹੀਂ ਹੁੰਦਾ, ਉਹਦੀ ਸੁਰਤ ਸੰਸਾਰ ਤੋਂ ਉੱਚੀ ਉੱਠਦੀ ਹੁੰਦੀ, ਉਹਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ। ਪਰ ਪਰਮੇਸ਼ਵਰ ਦੀ ਇਬਾਦਤ ਕਰਨ ਵਾਲੇ ਜਦੋਂ ਉਬਰੰਗ ਗਿਆਨ ਨੂੰ ਪ੍ਰਾਪਤ ਹੋ ਗਏ ਉਹ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹਨਾਂ ਕਬੀਰ ਜੀ ਦੀ ਬਾਣੀ ਪੜ੍ਹ ਲਓ, ਕਬੀਰ ਜੀ ਨੂੰ ਡਰਾਉਣ ਦੇ ਯਤਨ ਕੀਤੇ ਗਏ, ਰਵਿਦਾਸ ਜੀ ਦੀ ਬਾਣੀ ਪੜ੍ਹ ਲਓ, ਇਹਨਾਂ ਨੂੰ ਡਰਾਉਣ ਦੇ ਯਤਨ ਕੀਤੇ ਗਏ, ਨਾਮਦੇਵ ਜੀ ਦੀ ਬਾਣੀ ਪੜ੍ਹੋਗੇ ਉਹਨਾਂ ਨੂੰ ਡਰਾਉਣ ਦੇ ਯਤਨ ਕੀਤੇ ਗਏ। ਜਦੋਂ ਕਦੇ ਪ੍ਰਹਲਾਦ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਤਾਂ ਪ੍ਰਹਲਾਦ ਨੂੰ ਵੀ ਡਰਾਉਣ ਧਮਕਾਉਣ ਦੇ ਯਤਨ ਕੀਤੇ ਗਏ। ਪਰ ਉਹਨਾਂ ਦੀ ਸੁਰਤ ਨਿਰੰਕਾਰ ਨਾਲ ਇਤਨੀ ਜੁੜ ਗਈ ਕਿ ਉਹ ਸੰਸਾਰ ਦੇ ਡਰਾਇਆ ਡਰੇ ਗਏ। ਉਹਨਾਂ ਨੇ ਆਪਣਾ ਮਾਰਗ ਨਹੀਂ ਬਦਲਿਆ, ਉਹ ਠੀਕ ਆਪਣੇ ਮਾਰਗ ਤੇ ਚੱਲੇ ਗਏ ਔਰ ਉਹਨਾਂ ਨੂੰ ਮੰਜ਼ਿਲ ਮਿਲ ਗਈ। ਪਰ ਰਵਿਦਾਸ ਜੀ ਇੱਕ ਮਹਾਨ ਉੱਚੀ ਅਵਸਥਾ ਜਿਸ ਨੂੰ ਅਸੀਂ ਬ੍ਰਹਮ ਗਿਆਨ ਦੀ ਅਵਸਥਾ ਕਹਿ ਸਕਦੇ ਹਾਂ, ਉਸ ਦੀ ਗੱਲ ਆਪਣੇ ਇਸ ਸ਼ਬਦ ਦੁਆਰਾ ਕਥਨ ਕਰਦੇ ਨੇ। ਤੇ ਜਦੋਂ ਕੋਈ ਵਿਅਕਤੀ ਸੁਰਤ ਕਰਕੇ ਉੱਥੇ ਪਹੁੰਚ ਜਾਂਦਾ ਹੈ, ਉਹਦੇ ਅੰਦਰੋਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ, ਉਹਦੇ ਅੰਦਰ ਦੇ ਭਰਮ, ਉਹਦੇ ਅੰਦਰ ਦੇ ਭੁਲੇਖੇ, ਉਹਦੇ ਅੰਦਰ ਦੇ ਵਿਕਾਸ, ਉਹਦੇ ਅੰਦਰ ਦੀ ਤ੍ਰਿਸ਼ਨਾ, ਉਹਦੇ ਅੰਦਰ ਦੀ ਹਮੈ ਸਭ ਟੱਕਣਾ ਚੂਰ ਹੋ ਜਾਂਦੀ ਹੈ। ਪਰ ਉਹ ਵਿਅਕਤੀ ਕੇਵਲ ਇੱਕ ਗੱਲ ਵਿੱਚ ਜਿਉਂਦਾ ਹੈ ਕਿ ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ। ਪਰ ਰਵਿਦਾਸ ਜੀ ਉਸਨੂੰ ਇੱਕ ਸ਼ਹਿਰ ਦਾ ਨਕਸ਼ਾ ਖਿੱਚ ਕੇ, ਆਪਣੀ ਸੁਰਤੀ ਦਾ ਸ਼ਹਿਰ, ਹਰ ਵਿਅਕਤੀ ਉਸ ਸ਼ਹਿਰ ਦਾ ਨਿਵਾਸੀ ਨਹੀਂ ਹੈ, ਅਸੀਂ ਤਾਂ ਇਹਨਾਂ ਸ਼ਹਿਰਾਂ ਦਾ ਸ਼ਹਿਰ ਮੰਨੇ ਹਾਂ, ਇਹਨਾਂ ਸ਼ਹਿਰਾਂ ਵਿੱਚ ਰਹਿੰਦੇ ਹਾਂ। ਤੇ ਸਾਨੂੰ ਜੇ ਕਦੇ ਕੋਈ ਇਹ ਗੱਲ ਕਹਿ ਦੇਵੇ ਕਿ ਉਡਾਰ ਵਿੱਚ ਜਾ ਕੇ ਡੇਰਾ ਲਾ ਲਓ, ਜੰਗਲ ਵਿੱਚ ਜਾ ਕੇ ਡੇਰਾ ਲਾ ਲਓ, ਚਾਰ ਦਿਨ ਤੁਹਾਨੂੰ ਕੋਈ ਵਿਅਕਤੀ ਨਾ ਮਿਲੇ, ਤੁਹਾਨੂੰ ਘਰ ਦੇ ਕਮਰੇ ਵਿੱਚ ਹੀ ਬੰਦ ਕਰ ਦਿੱਤਾ ਜਾਏ। ਤਾਂ ਮੈਂ ਮਨੋਵਿਗਿਆਨੀਆਂ ਦੇ ਲੇਖ ਪੜ੍ਹੇ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਵਿਅਕਤੀ ਜੇ ਕਮਰੇ 'ਚ ਬੰਦ ਕਰ ਦਿੱਤਾ ਜਾਏ ਜਿਹੜਾ ਬਿਲਕੁਲ ਸੰਸਾਰ ਵਿੱਚ ਪਰੁਚਿਆ ਹੋਇਆ ਹੈ, ਸੰਸਾਰ ਦੀ ਗੰਗਾ ਗੰਗ ਵਿੱਚ ਰਹਿੰਦਾ ਹੈ, ਤਾਂ ਉਹ ਕਹਿੰਦੇ ਨੇ ਤਿੰਨ ਦਿਨਾਂ ਬਾਅਦ ਉਹ ਆਪਣਾ ਸੰਸਾਰ ਬਣਾਉਣਾ ਸ਼ੁਰੂ ਕਰ ਦਿੰਦਾ। ਤਿੰਨ ਦਿਨ ਔਖਾ ਸੁਖਾਲਾ ਕੱਟਦਾ, ਫਿਰ ਆਪਣਾ ਸੰਸਾਰ ਨਿਰਮਿਤ ਕਰ ਦਿੰਦਾ। ਪਰ ਉਹ ਇਹ ਗੱਲ ਕਹਿੰਦੇ ਨੇ ਕਿ ਅੱਠ ਦਿਨਾਂ ਬਾਅਦ ਉਹ ਵਿਅਕਤੀ ਪਾਗਲ ਹੋ ਜਾਂਦਾ, ਜੇ ਉਹਦੇ ਕੋਲ ਕੋਈ ਟੇਕ ਨਹੀਂ ਹੁੰਦਾ, ਬੈਠਿਆ ਕੋਈ ਆਸਰਾ ਨਹੀਂ ਹੈ, ਤੇ ਆਪਣੇ ਮਨ ਦੀਆਂ ਕਲਪਨਾਵਾਂ ਹੀ ਉਸਨੂੰ ਪਾਗਲ ਕਰ ਦਿੰਦੀਆਂ। ਪਰ ਇਹ ਵਿਅਕਤੀ ਜਿਹੜੇ ਜਿਨ੍ਹਾਂ ਦੀ ਗੱਲ ਅਰਦਾਸ ਜੀ ਮਹਾਰਾਜ ਕਰ ਰਹੇ ਨੇ, ਉਹ ਪਾਗਲ ਨਹੀਂ ਹੈ। ਉਹਨਾਂ ਕੋਲ ਇੱਕ ਸ਼ਹਿਰ ਹੈ, ਇੱਕ ਟਿਕਾਣਾ ਹੈ, ਜਿੱਥੇ ਜਾ ਕੇ ਉਹ ਟਿਕ ਜਾਂਦੇ ਨੇ। ਪਰ ਉਹ ਜਦੋਂ ਆਪਣੀ ਸੁਰਤੀ ਨੂੰ ਮੋੜ ਕੇ ਇਸ ਸੰਸਾਰ ਵਿੱਚ ਲਿਆਉਂਦੇ ਨੇ, ਉਦੋਂ ਇਹ ਸੰਸਾਰ ਉਹਨਾਂ ਨੂੰ ਤਪਦਾ ਨਜ਼ਰ ਆਉਂਦਾ। ਪਰ ਉਹ ਚਾਹੁੰਦੇ ਨੇ ਇਸ ਤਪਦੇ ਹੋਏ ਸੰਸਾਰ ਨੂੰ ਠੰਡ ਪਾਈ ਜਾ ਸਕੇ। ਗੁਰੂ ਨਾਨਕ ਜੀ ਅਸੀਂ ਜਦੋਂ ਪੜ੍ਹਦੇ ਹਾਂ ਜੀਵਨ ਗਾਥਾ, ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ ਕਿ ਬਾਬੇ ਜਿੱਠਾ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਵਾਜੋ ਗੁਰੂ ਗੁਬਾਰ ਹੈ ਹਾਏ ਹਾਏ ਕਰਦੀ ਛੁਰੀ ਲੁਕਾਈ। ਜਦੋਂ ਗੁਰੂ ਨਾਨਕ ਦੀ ਸ੍ਰਿਸ਼ਟੀ ਨੂੰ ਹਾਏ ਹਾਏ ਕਰਦਿਆਂ ਤੱਕਦੇ ਨੇ, ਤਾਂ ਫਿਰ ਗੁਰੂ ਨਾਨਕ ਦੇ ਅੰਦਰ ਇੱਕ ਪੀੜਾ ਹੈ, ਇੱਕ ਕਸ਼ਟ ਹੈ, ਜਿਸ ਨੂੰ ਲੈ ਕੇ ਗੁਰੂ ਨਾਨਕ ਆਪਣੇ ਬੱਚੇ ਛੱਡ ਕੇ, ਆਪਣਾ ਘਰ ਛੱਡ ਕੇ, ਆਪਣੇ ਮਾਤਾ ਪਿਤਾ ਛੱਡ ਕੇ, ਆਪਣੇ ਸੰਸਾਰ ਸੁੱਖ ਛੱਡ ਕੇ ਆਪਣੇ ਘਰ ਤੋਂ ਨਿਕਲਦੇ ਨੇ। ਔਰ ਸਰਦੀ ਦੀਆਂ ਕਹਿਰ ਦੀਆਂ ਰਾਤਾਂ ਵਿੱਚ ਰਾਤਾਂ ਬਾਹਰ ਗੁਜ਼ਾਰਦੇ ਨੇ, ਕਹਿਰ ਦੀ ਗਰਮੀ ਵਿੱਚ ਗੁਰੂ ਨਾਨਕ ਸਫ਼ਰ ਕਰਦੇ ਨੇ, ਔਰ ਸੰਸਾਰ ਦੇ ਲੋਕਾਂ ਨੂੰ ਉਸ ਮੰਜ਼ਿਲ ਤੱਕ ਪਹੁੰਚਾਉਣ ਦਾ ਯਤਨ ਕਰਦੇ ਨੇ ਜਿੱਥੇ ਉਹ ਆਪ ਪਹੁੰਚੇ ਨੇ। ਉੱਥੇ ਪਹੁੰਚ ਕੇ ਉਹਨਾਂ ਕੋਲ ਆਤਮਿਕ ਸੁੱਖ ਹੈ, ਉਹਨਾਂ ਕੋਲ ਗਿਆਨ ਹੈ, ਉਹਨਾਂ ਕੋਲ ਠੰਢ ਹੈ, ਉਹਨਾਂ ਕੋਲ ਇਕਾਗਰਤਾ ਹੈ, ਉਹਨਾਂ ਕੋਲ ਮਹਾਂ ਆਨੰਦ ਹੈ। ਔਰ ਉਹ ਇਹ ਚਾਹੁੰਦੇ ਨੇ ਕਿ ਸੰਸਾਰ ਵੀ ਮਹਾਂ ਆਨੰਦ ਤੱਕ ਪਹੁੰਚ ਜਾਏ, ਇਸ ਕਰਕੇ ਤਾਂ ਉਹ ਕਿਸੇ ਦਾ ਗਿਲਾ ਨਹੀਂ ਕਰਦੇ, ਇਸ ਕਰਕੇ ਉਹ ਬੜੀ ਜਲਦੀ ਮੰਡੀ 'ਚ ਵਿਕਣ ਲਈ ਤਿਆਰ ਹੋ ਜਾਂਦੇ ਨੇ, ਇਸੇ ਕਰਕੇ ਬਾਬਰ ਦੀ ਜੇਲ੍ਹ ਵਿੱਚ ਜਾਣ ਲਈ ਤਿਆਰ ਹੋ ਜਾਂਦੇ ਨੇ, ਇਸੇ ਕਰਕੇ ਗੁਰੂ ਨਾਨਕ ਚੱਕੀ ਪੀਸਣ ਲਈ ਤਿਆਰ ਹੋ ਜਾਂਦੇ ਨੇ ਕਿ ਮੇਰੇ ਕੋਲ ਜੋ ਸ਼ਾਂਤੀ ਹੈ ਮੈਂ ਕਿਸੇ ਤਰੀਕੇ ਨਾਲ ਇਹਨਾਂ ਸੰਸਾਰਕ ਲੋਕਾਂ ਨੂੰ ਦੇ ਸਕਾਂ। ਪਰ ਰਵਿਦਾਸ ਜੀ ਉਸ ਮਹਾਨ ਉੱਚੀ ਅਵਸਥਾ ਦਾ ਵਰਣਨ ਕਰਦੇ ਹਨ, ਆਪਣੇ ਸ਼ਬਦਾਂ ਵਿੱਚ ਇਹ ਕਹਿ ਰਹੇ ਹਨ,
ਦੁੱਖ ਅੰਦੋਹ ਨਹੀਂ ਤੇ ਠਾਂ।
ਕਹਿੰਦੇ ਨੇ ਮੈਂ ਜਿਸ ਸ਼ਹਿਰ ਦਾ ਨਿਵਾਸੀ ਹਾਂ ਉਹਦਾ ਨਾਮ ਹੈ ਬੇਗਮਪੁਰ। ਬੇ ਦਾ ਅਰਥ ਨਹੀਂ ਹੈ ਜਿੱਥੇ, ਗਮ ਚਿੰਤਾ, ਜਿੱਥੇ ਕੋਈ ਚਿੰਤਾ ਨਹੀਂ। ਪੁਰੀ ਦਾ ਅਰਥ ਹੈ ਨਗਰ, ਪੁਰ ਨਗਰ ਨੂੰ ਪਿੰਡ, ਉਹ ਨਗਰ ਉਹ ਪਿੰਡ ਜਿੱਥੇ ਕੋਈ ਚਿੰਤਾ ਨਹੀਂ। ਔਰ ਇਸ ਸੰਸਾਰ ਦੇ ਨਗਰਾਂ ਵਿੱਚ ਤੁਸੀਂ ਅਨੇਕਾਂ ਚਿੰਤਾ ਤੱਕਦੇ, ਇਸ ਸੰਸਾਰ ਦੇ ਨਗਰ ਵਿੱਚ ਵਿਹਲੇ ਬੈਠ ਜਾਓ, ਭੋਜਨ ਨਹੀਂ ਪ੍ਰਾਪਤ ਹੁੰਦਾ। ਇਸ ਸੰਸਾਰ ਦੇ ਨਗਰ ਵਿੱਚ ਬੰਦੇ ਨੂੰ ਦੌੜਨਾ ਪੈਂਦਾ, ਬੰਦਾ ਝੂਠ ਬੋਲਦਾ, ਬੰਦਾ ਛਲ ਕਪਟ ਫਰੇਮ ਕਰਦਾ, ਬੰਦੇ ਅੰਦਰ ਤ੍ਰਿਸ਼ਨਾ ਹੈ, ਬੰਦੇ ਅੰਦਰ ਵਾਸ਼ਨਾਵਾਂ ਨੇ, ਔਰ ਜਿਹਨਾਂ ਕਰਕੇ ਬੰਦੇ ਨੂੰ ਅਨੇਕਾਂ ਗਮ ਨੇ, ਬੰਦਾ ਚਿੰਤਾ ਨੇ ਘਿਰਿਆ ਹੋਇਆ। ਪਰ ਰਵਿਦਾਸ ਜੀ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਨਿਵਾਸੀ ਹਾਂ ਉੱਥੇ ਪਹੁੰਚ ਕੇ ਕੋਈ ਗਮ ਨਹੀਂ ਹੈ, ਉਸ ਸ਼ਹਿਰ ਦਾ ਨਾਂ ਹੈ ਉਹ ਕਹਿੰਦੇ ਬੇਗਮਪੁਰਾ। ਬੇਗਮਪੁਰਾ ਸ਼ਹਿਰ ਉਹ ਨਾਮ। ਤੇ ਫਿਰ ਰਵਿਦਾਸ ਜੀ ਨੂੰ ਪੁੱਛਿਆ ਗਿਆ ਕਹਿੰਦੇ ਉੱਥੇ ਕੀ ਹੈ, ਕਹਿੰਦੇ ਦੁੱਖ, ਦੁੱਖ ਜਿਹੜੇ ਅੰਦੋਲ, ਚੋਰਾ ਚਿੰਤਾ, ਨਹੀਂ ਤਾਂ ਸਾਹਿਬ ਕਹਿੰਦੇ ਉੱਥੇ ਦੁੱਖਾਂ ਨੂੰ ਕੋਈ ਜਗ੍ਹਾ ਨਹੀਂ, ਉਸ ਸ਼ਹਿਰ ਦੇ ਨਿਵਾਸੀ ਕਦੇ ਦੁਖੀ ਨਹੀਂ ਹੁੰਦੇ। ਯਾਦ ਰੱਖਿਓ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠ ਗਏ, ਰੁੱਤ ਵੀ ਤੱਤੀ ਹੈ, ਤਵੀ ਵੀ ਤੱਤੀ ਹੈ, ਤੱਤਾ ਰੇਤ ਸੀਸ ਵਿੱਚ ਪੈਂਦਾ, ਪਰ ਜਦੋਂ ਗੁਰੂ ਅਰਜਨ ਪਾਤਸ਼ਾਹ ਪੁੱਛਿਆ ਜਾਂਦਾ ਕਹਿ ਸਤਿਗੁਰੂ ਕਿੱਥੀ ਕੌਤਕ ਹੈ, ਤਾਂ ਕਹਿੰਦੇ ਨੇ ਤੇਰਾ ਕੀ ਆ ਮਿੱਠਾ ਲੱਗਦਾ। ਮਤੀ ਦਾਸ ਆਰੇ ਨਾਲ ਚਿਰ ਗਿਆ, ਬੇਗਮਪੁਰੇ ਦਾ ਨਿਵਾਸੀ ਹੈ, ਜਲਾਬ ਪੁੱਛਦਾ ਮਤੀ ਦਾਸਾ ਆਰਾ ਰੋਕ ਦਿੱਤਾ ਜਾਏ। ਜਦੋਂ ਸਿਰ ਵਿੱਚੋਂ ਖੂਨ ਦੇ ਫੁਹਾਰੇ ਛੁੱਟ ਪਏ, ਜਲਾਬ ਨੇ ਸ਼ਬਦ ਕਹੇ ਆਰਾ ਰੋਕ ਦਿੱਤਾ ਜਾਏ, ਅਜੇ ਵੀ ਇਸਲਾਮ ਕਬੂਲ ਕਰ ਲੈ। ਮਤੀ ਦਾਸ ਕਹਿੰਦਾ ਮੈਂ ਗ੍ਰਸਤੀ ਤੋਂ ਸੰਸਾਰੀ ਤੋਂ ਸੰਸਾਰ ਦੇ ਤਮਾਮ ਪਦਾਰਥ ਮੈਂ ਭੋਗ ਕੇ ਵੇਖੇ ਨੇ, ਉਤਨਾ ਆਨੰਦ ਉਹਨਾਂ ਪਦਾਰਥਾਂ ਵਿੱਚ ਮੈਨੂੰ ਨਹੀਂ ਆਇਆ ਜਿਤਨਾ ਆਰੇ ਦੇ ਦੰਦਿਆਂ ਦੇ ਵਿੱਚੋਂ ਆ ਰਿਹਾ। ਕੋਈ ਗਮ ਨਹੀਂ, ਸਮਾਜ ਸਿੰਘ ਤੇ ਸੁਬੇਗ ਸਿੰਘ ਤਰੱਖੜੀ ਤੇ ਚੜ ਜਾਂਦੇ ਨੇ, ਕੋਈ ਗਮ ਨਹੀਂ। ਭਾਈ ਦਿਆਲਾ ਦੇਗ ਵਿੱਚ ਉਬਲ ਜਾਂਦਾ ਹੈ, ਕੋਈ ਗਮ ਨਹੀਂ। ਭਾਈ ਤਾਰੂ ਸਿੰਘ ਦੀ ਖੋਪੜੀ ਲੱਗ ਜਾਂਦੀ ਹੈ, ਕੋਈ ਗਮ ਨਹੀਂ। ਬੇਗਮਪੁਰੇ ਦੇ ਨਿਵਾਸੀ ਇਹ ਲੋਕ ਛੋਟੇ ਛੋਟੇ ਸਾਹਿਬਜ਼ਾਦੇ ਗੁਰੂ ਪਾਤਸ਼ਾਹ ਦੇ 7 ਤੇ 9 ਸਾਲ ਦੀ ਉਮਰਾਂ ਵਿੱਚ ਦੀਵਾਰਾਂ ਵਿੱਚ ਚਿਣ ਦਿੱਤੇ ਜਾਂਦੇ ਨੇ, ਕੋਈ ਗਮ ਨਹੀਂ। ਕਿਉਂਕਿ ਬੇਗਮਪੁਰੇ ਦੇ ਨਿਵਾਸੀ ਆਤਮਕ ਅਵਸਥਾ ਹੈ, ਆਖਰੀ ਅਵਸਥਾ ਹੈ ਬੰਦੇ ਦੇ ਮਨ ਦੀ, ਜਿੱਥੇ ਜਾ ਕੇ ਤਮਾਮ ਚਿੰਤਾ ਮੁੱਕ ਜਾਂਦੀਆਂ ਨੇ, ਤਮਾਮ ਚੋਰੇ ਮੁੱਕ ਜਾਂਦੇ ਨੇ। ਰਵਿਦਾਸ ਜੀ ਕਹਿੰਦੇ ਨੇ ਦੁੱਖ ਅਨੋਹ ਨਹੀਂ ਪਹਿਚਾਓ, ਕਹਿੰਦੇ ਉੱਥੇ ਨਾ ਦੁੱਖਾਂ ਦੀ ਜਗ੍ਹਾ ਹੈ, ਨਾ ਉੱਥੇ ਚੋਰਿਆਂ ਦੀ ਜਗ੍ਹਾ ਹੈ, ਸੰਸਿਆਂ ਦੀ ਜਗ੍ਹਾ ਹੈ। ਉਸ ਜਗ੍ਹਾ ਦੀ ਗੱਲ ਕਰਦਿਆਂ ਹੋਈਆਂ ਅਗਲੀਆਂ ਪੰਕਤੀਆਂ ਕਹਿ ਰਹੇ,
ਨਾ ਤਸਵੀਸ ਰਾਜ ਨਾ ਮਾਲ।
ਕਹਿੰਦੇ ਇਹ ਦੁਨੀਆਂ ਦੇ ਲੋਕ ਉਸ ਜਗ੍ਹਾ ਤੇ ਕੋਈ ਚਿੰਤਾ ਨਹੀਂ, ਉਸ ਜਗ੍ਹਾ ਤੇ ਕੋਈ ਕਲਪਨਾ ਨਹੀਂ ਹੈ, ਨਾ ਉੱਥੇ ਕੋਈ ਟੈਕਸ ਲੱਗਦੇ ਨੇ। ਖਰਾਬ ਨਾ ਮਾਲ, ਜਦੋਂ ਮਾਲ ਹੀ ਕੋਈ ਨਹੀਂ ਤਾਂ ਟੈਕਸ ਕਿਸ ਚੀਜ਼ ਨੂੰ ਲੱਗੇਗਾ। ਕਹਿੰਦੇ ਕੋਈ ਮਾਲ ਨਹੀਂ ਉੱਥੇ, ਇਸ ਕਰਕੇ ਕੋਈ ਟੈਕਸ ਨਹੀਂ ਤੇ ਬੰਦੇ ਦੇ ਅੰਦਰ ਕੋਈ ਕਲਪਨਾ ਨਹੀਂ। ਅਗਲੀਆਂ ਪੰਕਤੀਆਂ ਕਰਦੇ,
ਖੌਫ ਨਾ ਖਤਾ ਨਾ ਤਰਸ ਜਵਾਨ।
ਨਾ ਉੱਥੇ ਕੋਈ ਡਰ ਹੈ, ਨਾ ਉੱਥੇ ਕੋਈ ਧੋਖਾ ਹੈ, ਨਾ ਉੱਥੇ ਕੋਈ ਕਿਸੇ ਤੇ ਤਰਸ ਕੀਤਾ ਜਾਂਦਾ, ਨਾ ਉੱਥੇ ਕੋਈ ਗਵਾਲ ਘਾਟਾ ਪੈਂਦਾ। ਜਦੋਂ ਮਾਲ ਹੀ ਨਹੀਂ ਤਾਂ ਡਰ ਕਿਸ ਕਰ, ਜਦੋਂ ਮਾਲ ਹੀ ਕੋਈ ਨਹੀਂ ਫਿਰ ਧੋਖਾ ਕੌਣ ਕਰੇਗਾ। ਜਦੋਂ ਕੋਈ ਜੀਵਨ ਵਿੱਚ ਅਜਿਹੀ ਘਟਨਾ ਹੀ ਨਹੀਂ ਤਾਂ ਤਰਸ ਮੰਗਣ ਦੀ ਲੋੜ ਹੀ ਕਿਉਂ। ਪਰ ਰਵਿਦਾਸ ਜੀ ਕਹਿੰਦੇ ਕੋਈ ਘਾਟਾ ਨਹੀਂ, ਕੋਈ ਧੋਖਾ ਨਹੀਂ, ਕੋਈ ਤਰਸ ਨਹੀਂ, ਕੋਈ ਟੈਕਸ ਨਹੀਂ, ਕੋਈ ਮਾਲ ਨਹੀਂ। ਅਗਲੀ ਪੰਕਤੀ ਕਹਿ,
ਅਬ ਮੋਹੇ ਖੂਬ ਵਤਨ ਗਹ ਪਾਈ।
ਕਹਿੰਦੇ ਹੁਣ ਮੈਂ ਇੱਕ ਵਤਨ ਗਾਹ, ਵਤਨ ਹੁੰਦਾ ਦੇਸ਼, ਰਹਿਣ ਦੀ ਜਗ੍ਹਾ, ਮੈਂ ਉਸ ਦੇਸ਼ ਵਿੱਚ ਪਹੁੰਚ ਗਿਆ ਹਾਂ। ਉਹ ਵਤਨ ਖੂਬ ਹੈ, ਬੜਾ ਚੰਗਾ ਹੈ। ਦੁਨੀਆਂ ਦੇ ਲੋਕ ਪੁੱਛਦੇ ਨੇ ਰਵਿਦਾਸ ਜੀ ਉੱਥੇ ਕੁਝ ਵੀ ਨਹੀਂ, ਕੋਈ ਚਿੰਤਾ ਕੰਮ ਨਹੀਂ। ਅਗਲੀ ਪੰਕਤੀ ਚ ਕਹਿ ਕੇ ਦੱਸਦੇ ਨੇ,
ਤੂੰ ਹਾਂ ਖੈਰ ਸਦਾ ਮੇਰੇ ਭਾਈ।
ਤਾਂ ਮੇਰੇ ਭਾਈ, ਇਹ ਭਾਈ ਜਨੋ, ਉੱਥੇ ਸਦਾ ਹੀ ਖੈਰ ਹੈ, ਸਦਾ ਹੀ ਸੁਖ ਸ਼ਾਂਤੀ ਹੈ, ਉੱਥੇ ਕੋਈ ਗਮ ਛੋਰਾ ਚਿੰਤਾ ਨਹੀਂ ਹੈ। ਰਵਿਦਾਸ ਜੀ ਕਹਿ ਰਹੇ ਨੇ,
ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ।
ਨੰਦਨ ਕਾਇਮ ਹੈ, ਉੱਥੇ ਟਿੱਕੀ ਹੋਈ ਹੈ, ਦਾਇਮ ਅਸਥਿਤ ਹੈ, ਸਦਾ ਪਾਤਸ਼ਾਹੀ, ਉੱਥੋਂ ਦਾ ਰਾਜ ਕਦੇ ਬਦਲੀ ਨਹੀਂ ਹੁੰਦਾ। ਇਸ ਸੰਸਾਰ ਦੇ ਰਾਜੇ ਬਦਲਦੇ ਨੇ, ਪਰ ਉੱਥੇ ਇੱਕੋ ਹੀ ਰਾਜਾ, ਉਹਨੇ ਆਪ ਹੀ ਸਾਰੀ ਖੇਡ ਰੱਖੀ, ਆਪ ਹੀ ਰਾਜਾ ਹੈ, ਆਪ ਹੀ ਪਰਜਾ ਦੀ ਸੰਭਾਲ ਕਰਦਾ ਹੈ, ਆਪ ਹੀ ਤਮਾਮ ਜੀਵਾਂ ਨੂੰ ਜਨਮ ਦਿੰਦਾ, ਪਾਲਣਾ ਕਰਦਾ। ਉੱਥੋਂ ਦੀ ਪਾਤਸ਼ਾਹੀ ਸਦਾ ਕਾਇਮ ਹੈ, ਉਹ ਕਦੇ ਬਦਲੀ ਨਹੀਂ ਹੁੰਦੀ। ਰਵਿਦਾਸ ਜੀ ਕਹਿ ਰਹੇ,
ਦੋਮ ਨਾ ਸੇਮ ਏਕ ਸੋ ਆਹੀ।
ਕਹਿੰਦੇ ਇਸ ਸੰਸਾਰ ਵਾਂਗ ਇੱਥੇ ਇਹ ਨਹੀਂ ਕਿ ਇੱਕ ਨੰਬਰ ਦਾ ਸ਼ਹਿਰੀ ਹੈ, ਇਹ ਦੋ ਨੰਬਰ ਦਾ ਸ਼ਹਿਰੀ ਹੈ। ਉੱਥੇ ਕੋਈ ਅਜਿਹੀ ਗੱਲ ਨਹੀਂ ਹੈ ਕਿ ਪਹਿਲੇ ਦਰਜੇ ਦੇ ਲੋਕ ਨੇ, ਦੂਜੇ ਦਰਜੇ ਦੇ ਲੋਕ ਨੇ, ਤੇ ਚੌਥੇ ਦਰਜੇ ਦੇ ਲੋਕ ਨੇ, ਤੇ ਤੀਜੇ ਦਰਜੇ ਦੇ ਲੋਕ। ਇਹ ਸਾਰੀਆਂ ਗੱਲਾਂ ਇਸ ਸੰਸਾਰ ਤੇ ਨੇ, ਯਾਦ ਰੱਖਿਓ। ਜਿਸ ਸੰਸਾਰ ਦੀ, ਜਿਸ ਸ਼ਹਿਰ ਦੀ ਗੱਲ ਅਰਦਾਸ ਹੀ ਕਰਦੇ ਨੇ, ਉੱਥੇ ਤਾਂ ਗੱਲ ਕੇਵਲ ਸੁਰਤ ਦੀ ਹੈ ਤੇ ਪ੍ਰਭੂ ਦੇ ਚਰਨਾਂ ਦੀ। ਉੱਥੇ ਕੋਈ ਪਹੁੰਚ ਜਾਏ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉੱਥੇ ਖੁਸ਼ੀ ਤਾਂ ਹੈ, ਹਰ ਇੱਕ ਅਨੰਤ ਸੋਗ ਨਹੀਂ ਵੀ ਆ। ਹਰਖ ਦਾ ਅਰਥ ਹੈ ਖੁਸ਼ੀ, ਅਨੰਤ ਦਾ ਅਰਥ ਹੈ ਜਿਸ ਦਾ ਕੋਈ ਅੰਤ ਨਹੀਂ। ਉਹ ਖੁਸ਼ੀ ਉੱਥੇ ਜਾ ਕੇ ਪ੍ਰਾਪਤ ਹੁੰਦੀ ਹੈ। ਸੋਗ ਨਹੀਂ ਵੀ ਆ, ਦੂਜਾ ਕੋਈ ਗਮੀ ਨਹੀਂ ਆਉਂਦੀ। ਸੋ ਘਰ ਗੁਰੂ ਨਾਨਕ ਵਧੀ ਹੈ, ਉਹ ਘਰ ਤਾਂ ਕਿਸੇ ਵਰਲੇ ਦੇ ਲੋਕ ਰਹਿਣਾ, ਗੁਰੂ ਨਾਨਕ ਨੂੰ ਹੀ ਪ੍ਰਾਪਤ ਹੈ ਉਹ ਘਰ। ਪਰ ਅਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਦੋ ਨਾ ਸੇਮ ਇੱਕ ਸੌ ਆਹੀ, ਆਹੀ ਦਾ ਅਰਥ ਹੈ ਇੱਕੋ ਜਿਹੇ ਲੋਕ ਹੈ, ਉੱਥੇ ਕੋਈ ਪਹਿਲਾ ਤੇ ਦੂਸਰਾ ਦਰਜਾ ਨਹੀਂ ਹੈ।
ਆਬਾ ਦਾਨ ਸਦਾ ਮਸ਼ਹੂਰ ਹੈ।
ਫਿਰ ਪੁੱਛਿਆ ਗਿਆ ਅਰਦਾਸ ਜੀ ਨੂੰ, ਅਜਿਹੇ ਸ਼ਹਿਰ ਵਿੱਚ ਬਹੁਤ ਥੋੜੇ ਲੋਕ ਰਹਿੰਦੇ ਹੋਣਗੇ, ਕਿਤਨੇ ਕੁ ਲੋਕ ਰੱਖਦੇ ਨੇ? ਫਿਰ ਅਰਦਾਸ ਜੀ ਕਹਿੰਦੇ ਬੜੀ ਆਬਾ ਹੈ ਉਸ ਸ਼ਹਿਰ ਵਿੱਚ। ਆਬਾ ਦਾ ਅਰਥ ਰੌਣਕ, ਆਬਾਦਾਨ ਬੜੀ ਰੌਣਕ ਹੈ ਉਸ ਸ਼ਹਿਰ ਵਿੱਚ, ਤੇ ਉਹ ਸ਼ਹਿਰ ਸਦਾ ਹੀ ਮਸ਼ਹੂਰ ਹੈ। ਕਹਿਣ ਲੱਗੇ ਅਸੀਂ ਤਾਂ ਸੁਣਿਆ ਨਹੀਂ ਉੱਥੇ ਕੌਣ ਵੱਸਦੇ ਨੇ। ਫਿਰ ਰਵਿਦਾਸ ਜੀ ਅਗਲੀ ਪੰਕਤੀ ਚ ਦੱਸਦੇ,
ਮੂਹਾਂ ਗਨੇ ਬਸੈ ਮਾਮੂਰ।
ਕਹਿੰਦੇ ਇਹ ਦੁਨੀਆਂ ਦੇ ਲੋਕ ਉੱਥੇ ਗਨੀ ਥਣੀ ਲੋਕ ਵੱਸਦੇ ਨੇ, ਜਿਹੜਾ ਧਨ ਸਾਡੇ ਕੋਲ ਹੈ ਉਹ ਥਣੀ ਨਹੀਂ, ਨਾਮ ਦੇ ਥਣੀ। ਉਹਨਾਂ ਗਨੀ ਦਸੈ ਮਾਮੂਰ, ਜੋ ਨਾਮ ਦੇ ਧਨੀ ਲੋਕ ਨੇ, ਜਿਹਨਾਂ ਕੋਲ ਨਾਮ ਰੂਪੀ ਥਨ ਬਹੁਤਾ ਹੈ, ਉਹ ਉਸ ਸ਼ਹਿਰ ਵਿੱਚ ਵੱਸਦੇ ਹੋਣ। ਅਰਦਾਸ ਜੀ ਕਹਿ ਰਹੇ,
ਤਿਉ ਤਿਉ ਸੈਲ ਕਰਹਿ ਜਿਉ ਭਾਵੈ।
ਫਿਰ ਉਹ ਇਹ ਨਹੀਂ, ਉਹ ਆਪਣੀ ਵਿਅਕਤੀ ਨੂੰ ਜਦੋਂ ਸਥਿਤ ਕਰਦੇ ਨੇ, ਜਦੋਂ ਚਾਹੁੰਦੇ ਨੇ, ਪਰ ਅਰਦਾਸ ਜੀ ਕਹਿੰਦੇ ਉਸ ਨਗਰ ਵਿੱਚ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਹੈ ਉਵੇਂ ਹੀ ਉਹ ਸੈਰ ਕਰਦੇ, ਘੁੰਮੇ ਫਿਰਦੇ। ਤਿਉਂ ਤਿਉਂ ਸੈਲ ਕਰੇ ਜਿਉ ਭਾਵੈ, ਜਿਵੇਂ ਉਹਨਾਂ ਨੂੰ ਪਾਉਂਦਾ ਹੈ, ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਹੈ, ਉਸ ਬੇਗਮਪੁਰੇ ਵਿੱਚ ਵਿਚਰਨਾ ਕਰਦੇ ਹਨ।
ਮਹਿਰ ਮਹਿਲ ਨਾ ਕੋ ਅਟਕਾਵੈ।
ਕਹਿੰਦੇ ਨੇ ਉੱਥੇ ਕੋਈ ਪੀੜਾ ਨਹੀਂ ਹੈ, ਉਹਨਾਂ ਨੂੰ ਕੋਈ ਰੁਕਾਵਟ ਨਹੀਂ, ਉਸ ਮਹਿਲ ਵਿੱਚ ਉਸ ਜਗ੍ਹਾ ਵਿੱਚ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੈ, ਉਹ ਜਿੱਧਰ ਉਹਨਾਂ ਨੇ ਜੀ ਚਾਹੇ ਉਹ ਚਲੇ ਜਾਂਦੇ ਹਨ।
ਕਹਿ ਰਵਿਦਾਸ ਖਲਾਸ ਚਮਾਰਾ।
ਕਹਿੰਦੇ ਇਹ ਦੁਨੀਆਂ ਦੇ ਲੋਕ, ਮੈਂ ਇਸ ਚੰਮ ਦੇ ਖਰ ਸਰੀਰ ਚੰਮ ਆਰਾ, ਆਰਾ ਦਾ ਅਰਥ ਆਲਾ, ਆਲਾ ਕਹਿੰਦੇ ਨੇ ਖਰ ਨੂੰ, ਇਹ ਚਮੜੇ ਦਾ ਖਰ ਜੋ ਸਰੀਰ ਹੈ, ਮੈਂ ਇਸ ਸਰੀਰ ਤੋਂ ਖਲਾਸ ਹੋ ਗਿਆ, ਛੁੱਟ ਗਿਆ, ਦੇਹ ਅਭਿਆਸ ਖਤਮ ਹੋ ਗਿਆ ਹੈ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵਿਚਰਦਾ ਹੈ। ਕਹਿ ਰਵਿਦਾਸ ਖਲਾਸ ਚਮਾਰਾ, ਮੈਂ ਇਸ ਚਮੜੇ ਦੇ ਖਰ ਤੋਂ ਖਲਾਸ ਹਾਂ। ਤੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ, ਅਗਲੀ ਪੰਕਤੀ ਚ ਕਹਿ ਦੇ,
ਜੋ ਹਮ ਸ਼ਹਿਰੀ ਸੋ ਨੀਤ ਹਮਾਰਾ।
ਇਹ ਦੁਨੀਆਂ ਦੇ ਲੋਕ, ਇਹ ਸੱਜਣਾ ਜੋ ਮੇਰੇ ਸ਼ਹਿਰ ਵਿੱਚ ਵੱਸਦਾ ਹੈ ਉਹੀ ਮੇਰਾ ਮਿੱਤਰ, ਜੋ ਬੇਗਮਪੁਰੇ ਵਿੱਚ ਵੱਸਦਾ ਹੈ ਉਹੀ ਮੇਰਾ ਮਿੱਤਰ ਹੈ। ਅਰ ਤੁਸੀਂ ਦੇਖ ਰਹੇ ਹੋ ਸੰਸਾਰ ਤੇ ਆਤਮਿਕ ਪਦ ਵਿੱਚ ਵੱਸਣ ਵਾਲੇ ਲੋਕ, ਪਰਮ ਪਦ ਵਿੱਚ ਵੱਸਣ ਵਾਲੇ ਲੋਕ ਹਜ਼ਾਰਾਂ ਵੀ ਇੱਕ ਜਗ੍ਹਾ ਤੇ ਬੈਠ ਰਹੇ ਹਨ ਤਾਂ ਇੱਕ ਦੂਸਰੇ ਨੂੰ ਕੋਈ ਇਤਰਾਜ਼ ਨਹੀਂ, ਪਰ ਸੰਸਾਰਕ ਪਦ ਤੇ ਤਾਂ ਇੱਕ ਹੀ ਬੈਠ। ਕਿਤਨਾ ਵੀ ਵੱਡੇ ਤੋਂ ਵੱਡਾ ਪਦ ਹੈ, ਰਾਸ਼ਟਰਪਤੀ ਦਾ ਪਦ ਹੈ ਇੱਕ ਬੈਠੇਗਾ, ਪ੍ਰਧਾਨ ਮੰਤਰੀ ਦਾ ਪਦ ਹੈ ਇੱਕ ਬੈਠੇਗਾ, ਇੱਕ ਹੀ ਪਦ ਤੇ ਬੈਠ ਸਕਦਾ। ਤਾਂ ਹੀ ਇਸ ਪਦ ਲਈ ਝਗੜੇ ਨੇ, ਪਰਮ ਪਦ ਵਿੱਚ ਜਾ ਕੇ ਕੋਈ ਝਗੜਾ ਨਹੀਂ। ਉੱਥੇ ਰਵਿਦਾਸ ਬੈਠਾ ਹੈ ਉਹਦੀ ਜਾਤੀ ਹੋਰ ਹੈ, ਉੱਥੇ ਫਰੀਦ ਬੈਠਾ ਉਹਦੀ ਜਾਤੀ ਹੋਰ ਹੈ, ਉੱਥੇ ਕਬੀਰ ਬੈਠਾ ਉਹਦੀ ਜਾਤੀ ਹੋਰ ਹੈ, ਉੱਥੇ ਸੈਣ ਬੈਠਾ ਉਹਦੀ ਜਾਤੀ ਹੋਰ ਹੈ, ਉੱਥੇ ਸਦਨਾ ਬੈਠਾ ਉਹਦੀ ਜਾਤੀ ਹੋਰ ਹੈ, ਉੱਥੇ ਸੂਰਦਾਸ ਬੈਠਾ ਉਹਦੀ ਜਾਤੀ ਹੋਰ ਹੈ, ਉੱਥੇ ਰਾਮਾਨੰਦ ਬੈਠਾ ਉਹਦੀ ਜਾਤੀ ਹੋਰ ਹੈ। ਪਰਮ ਪਦ ਹੈ, ਉੱਥੇ ਕੋਈ ਝਗੜਾ, ਕੋਈ ਇੱਕ ਦੂਸਰੇ ਨਾਲ ਝਗੜੇ ਵਾਲੀ ਗੱਲ ਨਹੀਂ, ਕੋਈ ਲਗਾਓ ਨਹੀਂ, ਕਿਉਂਕਿ ਪਰਮ ਪਦ ਤੇ ਪਹੁੰਚ ਕੇ ਬੰਦੇ ਤੇ ਅਨੁਭਵ ਹੋ ਜਾਂਦਾ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਝਗੜਾ ਕੋਈ ਕਿਸੇ ਨਾਲ ਕਰੇ, ਕੌਣ ਕਰੇਗਾ? ਮੁੰਡਾ ਕਿਸ ਨੂੰ ਆਖੀ ਹੈ ਜਾਂ ਕਿਸ ਦਿਨ ਕੋਈ ਨਾ? ਜਦੋਂ ਈਸ਼ਵਰ ਤੋਂ ਬਿਨਾਂ ਕੋਈ ਹੈ ਹੀ ਨਹੀਂ, ਫਿਰ ਕੋਈ ਮੁੰਡਾ ਕਿਸ ਨੂੰ ਪਏਗਾ? ਪਰ ਰਵਿਦਾਸ ਜੀ ਕਹਿੰਦੇ ਨੇ, ਜੋ ਮੇਰੇ ਸ਼ਹਿਰ ਵਿੱਚ ਬੇਗਮਪੁਰੇ ਵਿੱਚ ਵਸਣ ਵਾਲਾ ਹੈ, ਕੋਈ ਮੇਰਾ ਮਿੱਤਰ ਹੈ। ਗੁਰੂ ਪਿਆਰੇ, ਇੱਥੇ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ। ਗੁਰਬਾਣੀ ਦੀ ਵਿਚਾਰ ਕਰਨਾ ਇੱਕ ਨਹੀਂ, ਅਨੇਕਾਂ ਗਲਤੀਆਂ ਹੋ ਰਹੀਆਂ ਹੋਣਗੀਆਂ। ਗੁਰੂ ਕੇ ਦਰ ਦਾ ਕੁੱਕਰ ਜਾਣ ਕੇ, ਸਭ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਇਹ ਸਮਾਂ ਹੈ, ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲ।
ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਗੀਤ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।